ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ। ਸੁਹਾਵੇਸ ਕਾਮਨ ਕੁਲਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ, ਮਨ ਮੁਖ ਕਰਮ ਖੁਆਰ। ਸੁਹਾਵੇਸ ਕਾਮਨ ਕੁਲਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ, ਮਨ ਮੁਖ ਕਰਮ ਖੁਆਰ। ਜਿਸ ਪੂਰਬ ਹੋਵੇ ਲਿਖਿਆ, ਤਿਸ ਸਤਿਗੁਰ ਮਿਲੈ ਪਤਾਰ। ਸੁਹਾਵੇਸ ਸਭ ਉਤਾਰ ਧਰੇ, ਗੱਲ ਪਹਿਰੈ ਖਿਮਾ ਸਿਗਾਰ। ਪਈਐ ਸਾਹੁਰੈ ਬਹੁ ਸੁਭਾ ਪਾਏ, ਤਿਸ ਪੂਜ ਕਰੇ ਸਭ ਸੰਸਾਰ। ਉਹ ਰਲਾਈ ਕਿਸੈ ਦੀ ਨਾ ਰਲੈ, ਜਿਸ ਰਾਵੇ ਸਿਰਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਨਾਸੀ ਪੁਰਖ ਪਰਤਾਰ। ਮਹਲਾ ਪਹਿਲਾ ਸੁਹਾ ਰੰਗ ਸੁਪਨ ਨਿਸੀ, ਬਿਨ ਧਾਗੇ ਗਲਹਾਰ। ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ, ਸਭ ਬੁਰਿਆਈਆਂ ਛਾਰ। ਪੌੜੀ ਇਹੋ ਜਗ ਆਪ ਉਪਾਏ, ਉਨ ਕਰ ਚੋਜ ਵਿਡਾਨ। ਪੰਚ ਧਾਤ ਵਿੱਚ ਪਾਈ ਅਨ, ਮੋਹ ਝੂਠ ਗੁਮਾਨ। ਆਵੇ ਜਾਏ ਪਵਾਈਆ, ਮਨ ਮੁਖ ਅਗਿਆਨ। ਇੱਕ ਨਾ ਆਪ ਬੁਝਾਏ ਓਨ, ਗੁਰਮੁਖ ਹਰ ਗਿਆਨ। ਭਗਤ ਖਜਾਨਾ ਬਖਸ਼ਿਓਨ, ਹਰ ਨਾਮ ਨਿਦਾਨ। ਇੱਕ ਨਾ ਆਪ ਬੁਝਾਏ, ਗੁਰਮੁਖ ਹਰ ਗਿਆਨ। ਭਗਤ ਖਜਾਨਾ ਬਖਸ਼ਿਓਨ, ਹਰ ਨਾਮ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੇ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਗਮ ਗਿਆਨ ਰਸ ਰਸਿਓਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ। ਸ਼੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮਹਿ, ਤੈਂ ਹਰ ਪਰਮ ਪਦ ਪਾਇਓ। ਸ਼੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮਹਿ, ਤੈਂ ਹਰ ਪਰਮ ਪਦ ਪਾਇਓ। ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਪਾਵਨ ਮੁੱਖ ਵਾਕ ਜੋ ਸਾਨੂੰ ਬਖਸ਼ਿਸ਼ ਹੋਇਆ ਹੈ, ਭਾਈ ਸਾਹਿਬ ਜੀ ਦੀ ਰਸਨਾ ਤੋਂ ਅਸੀਂ ਸਰਵਣ ਕੀਤਾ ਹੈ। ਗੁਰੂ ਜੀ ਦੀਆਂ ਆਸ਼ੀਰਵਾਦਾਂ ਲੈਣ ਲਈ ਸਾਰੀ ਸੰਗਤ ਕਿਰਪਾ ਕਰੋ ਤੇ ਇੱਕ ਵਾਰੀ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਚ ਸੱਚੇ ਪਾਤਸ਼ਾਹ ਮਹਾਰਾਜ ਨੇ ਟੁੱਟੇ ਹੋਏ ਮਨੁੱਖ ਨੂੰ, ਰੱਬ ਦੀ ਝੋਲੀ ਵਿੱਚੋਂ ਡਿੱਗੇ ਹੋਏ ਮਨੁੱਖ ਨੂੰ ਫਿਰ ਦੁਬਾਰਾ ਪਰਮੇਸ਼ਰ ਦੀ ਝੋਲੀ ਵਿੱਚ ਪਾਉਣ ਦਾ ਯਤਨ ਕੀਤਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਤਮਕ ਰਸ ਦਾ ਖਜ਼ਾਨਾ ਹੈ। ਹਜ਼ੂਰ ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਭਗਤ ਭੰਡਾਰ ਗੁਰਬਾਣੀ ਲਾਲ, ਭਗਤੀ ਦੇ ਭੰਡਾਰ ਪਏ ਹੋਏ ਹਨ। ਬੜੇ ਬੜੇ ਕੀਮਤੀ ਲਾਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹਨ, ਜਿੱਥੇ ਸਾਡੀ ਰੱਬ ਦੇ ਰਾਹ 'ਤੇ ਤੁਰਨ ਵਾਸਤੇ ਅਗਵਾਈ ਕੀਤੀ ਹੈ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਉੱਥੇ ਸਾਨੂੰ ਗੁਰੂ ਜੀ ਨੇ ਇਸ ਜਗਤ ਵਿੱਚ ਜਿਉਣ ਦਾ ਢੰਗ ਵੀ ਸਿਖਾਇਆ ਹੈ। ਭਾਈ ਕਾਣ ਸਿੰਘ ਨਾਭਾ ਲਿਖਦੇ ਨੇ, ਜਿੱਥੇ ਗੁਰਬਾਣੀ ਸਾਨੂੰ ਆਤਮਕ ਰਸ ਬਖਸ਼ਿਸ਼ ਕਰਦੀ ਹੈ, ਜਨਮ ਮਰਨ ਤੋਂ ਮੁਕਤ ਕਰਦੀ ਹੈ, ਉੱਥੇ ਸਾਨੂੰ ਇਸ ਜਗਤ ਵਿੱਚ ਜਿਉਣ ਦੀ ਵੀ ਜਾਚ ਸਿਖਾਉਂਦੀ ਹੈ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਪਰਮੇਸ਼ਰ ਨਾਲੋਂ ਟੁੱਟੇ ਹੋਏ ਮਨੁੱਖ ਨੂੰ ਦੁਬਾਰਾ ਜੋੜਨ ਵਾਸਤੇ, ਗੁਰੂ ਜੀ ਨੇ ਕਈ ਢੰਗ ਵਰਤੇ, ਕਈ ਦਲੀਲਾਂ ਵਰਤੀਆਂ, ਕਈ ਤਰ੍ਹਾਂ ਦੇ ਪ੍ਰਮਾਣ ਦਿੱਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਪਰਮੇਸ਼ਰ ਨਾਲ ਫਿਰ ਜੁੜ ਜਾਏ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਹਿਲਾ ਸਲੋਕ ਅਸੀਂ ਸਰਵਣ ਕੀਤਾ ਹੈ। ਆਓ ਭਾਈ ਸਾਹਿਬ ਜੀ ਦੀ ਰਸਨਾ ਤੋਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸਲੋਕ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੁਹਵੇਸ ਕਾਮਣ ਕੁਲੱਖਣੀ।
ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹ ਮਿਸਾਲ ਦਿੰਦੇ ਨੇ, ਉਹ ਉਦਾਹਰਣ ਦਿੰਦੇ ਨੇ ਜੋ ਸਾਨੂੰ ਸਮਾਜ ਵਿੱਚ, ਸੰਸਾਰ ਵਿੱਚ ਹਰ ਪਾਸੇ ਵੇਖਣ ਨੂੰ ਹਰ ਰੋਜ਼ ਸਾਹਮਣੇ ਆਉਂਦਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜੇ ਕਿਸੇ ਇਸਤਰੀ ਨੇ ਸੂਹੇ ਵੇਸ ਵਾਲੇ ਕੱਪੜੇ ਪਾਏ ਹੋਣ, ਸੂਹਾ ਵੇਸ ਦੁਨੀਆ ਵਿੱਚ ਸੰਸਾਰ ਦੇ ਲੋਕਾਂ ਵਿੱਚ ਇੱਕ ਸੁਹਾਗਣ ਹੋਣ ਦਾ ਨਿਸ਼ਾਨ ਮੰਨਿਆ ਗਿਆ ਹੈ ਕਿ ਜਿੰਨੇ ਸੂਹੇ ਰੰਗ ਦੇ ਵਸਤਰ ਪਾਏ ਨੇ ਸਮਝ ਲਓ ਵੀ ਉਹ ਸੁਹਾਗਣ ਹੈ। ਇਹ ਦੁਨੀਆ ਵਾਲੀ ਨਜ਼ਰ ਵਿੱਚ ਹੈ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਵੇਸ ਪਾਇਆ ਹੋਵੇ ਸੂਹੇ ਰੰਗ ਦਾ, ਪਰ ਇਹਨੂੰ ਲੋਕ ਸੂਹੇ ਰੰਗ ਦੇ ਵਸਤਰ ਪਾਉਣ ਕਰਕੇ ਵੀ ਕਈ ਵਾਰੀ ਕੁਲੱਖਣੀ ਕਹਿੰਦੇ ਨੇ, ਭੈੜੇ ਲੱਛਣਾਂ ਵਾਲੀ ਕਹਿੰਦੇ ਨੇ, ਅਤੇ ਕਈ ਵਾਰੀ ਇਹਨੂੰ ਕੁਜਾਤ ਵੀ ਆਖਿਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਵੇਸ ਵੀ ਸੂਹੇ ਰੰਗ ਦਾ ਪਾਇਆ ਹੋਇਆ ਹੈ, ਪਰ ਫਿਰ ਵੀ ਇਹਨੂੰ ਕੁਲੱਖਣੀ ਕਈ ਵਾਰੀ ਕਹਿੰਦੇ ਨੇ, ਭੈੜੇ ਲੱਛਣਾਂ ਵਾਲੀ ਕਹਿੰਦੇ ਨੇ। ਉਹਦਾ ਕਾਰਨ ਅਗਲੀ ਅੱਧੀ ਪੰਕਤੀ ਵਿੱਚ ਹਜ਼ੂਰ ਦੱਸਦੇ ਨੇ।
ਜੋ ਪ੍ਰਭ ਛੋੜ ਪਰ ਪੁਰਖ ਧਰੇ ਤਿਆਰ।
ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਉਹਦਾ ਕਾਰਨ ਇਹ ਹੈ ਜੇ ਕਿਸੇ ਇਸਤਰੀ ਨੇ ਸੂਹੇ ਰੰਗ ਦਾ ਵੇਸ ਪਾਇਆ ਹੋਵੇ ਤੇ ਉਹਦਾ ਸਿਦਕ ਆਪਣੇ ਮਾਲਕ ਤੋਂ ਡੋਲ ਜਾਏ, ਉਹਦਾ ਸਿਦਕ ਆਪਣੇ ਪਤੀ ਤੋਂ ਡੋਲ ਜਾਏ, ਤੇ ਬੜੇ ਸਿੱਧੇ ਜਿਹੇ ਸ਼ਬਦਾਂ ਵਿੱਚ ਹਜ਼ੂਰ ਕਹਿੰਦੇ ਨੇ ਆਪਣੇ ਪਤੀ ਨੂੰ ਛੱਡ ਕੇ ਜੇ ਕਿਸੇ ਹੋਰ ਮਨੁੱਖ ਨਾਲ ਉਹਦਾ ਪਿਆਰ ਹੋ ਜਾਏ। ਲੋਕ ਆਉਂਦੇ ਨੇ ਇਹ ਭੈੜੇ ਲੱਛਣਾਂ ਵਾਲੀ ਹੈ, ਇਹ ਕੁਨਾਰ ਹੈ, ਇਹਦਾ ਸੂਹੇ ਰੰਗ ਦੇ ਵਸਤਰ ਪਾਉਣ ਦਾ ਕੀ ਲਾਭ ਹੋਇਆ ਜੇ ਇਹਨੂੰ ਆਪਣੇ ਪਤੀ 'ਤੇ ਸਿਦਕ ਨਾ ਰਿਹਾ, ਭਰੋਸਾ ਨਾ ਰਿਹਾ, ਅਤੇ ਜੇ ਇਹ ਥਾਂ ਥਾਂ ਡੋਲਦੀ ਫਿਰਦੀ ਹੈ, ਪਤੀ ਤੋਂ ਇਹਦਾ ਸਿਦਕ ਡੋਲ ਗਿਆ ਹੈ, ਉਹ ਭੈੜੇ ਲੱਛਣਾਂ ਵਾਲੀ ਹੈ, ਇਸਤਰੀਆਂ ਆਪੋ 'ਚ ਗੱਲਾਂ ਕਰਦੀਆਂ ਨੇ। ਸਾਧ ਸੰਗਤ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਪਾਵਨ ਬਚਨ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਵੀ ਧਣੀ ਵਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ। ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰੇ, ਇਹ ਸ਼ਬਦ ਕਿਸੇ ਸੰਸਾਰੀ ਮਨੁੱਖ ਦੇ ਨਹੀਂ ਹਨ, ਇਹ ਸ਼ਬਦ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਨੇ, ਜਿਨ੍ਹਾਂ ਨੂੰ ਪੱਟ ਸਾਹਿਬਾਨ ਕਹਿੰਦੇ ਨੇ। ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰ ਨੇ, ਪਰਮੇਸ਼ਰ ਨੇ, ਉਹਨਾਂ ਦੇ ਬਚਨ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ। ਮਹਾਰਾਜ ਕਹਿੰਦੇ ਨੇ ਧਣੀ ਵਿਹੂਣਾ ਪਾਟ ਪਟੰਬਰ, ਧਣੀ ਕਹਿੰਦੇ ਨੇ ਪਤੀ ਨੂੰ। ਮਹਾਰਾਜ ਕਹਿੰਦੇ ਨੇ ਪਤੀ ਨਾਲ ਬਣਦੀ ਨਹੀਂ, ਸਿਦਕ ਪਤੀ ਤੋਂ ਡੋਲ ਗਿਆ ਹੈ, ਕਿਸੇ ਹੋਰ ਵਾਲੇ ਪਾਸੇ ਇਹਦਾ ਪਿਆਰ ਹੋ ਗਿਆ ਹੈ। ਰੱਬ ਕਰੇ ਵੀ ਇਹਦੇ ਰੇਸ਼ਮੀ ਵਸਤਰਾਂ ਨੂੰ ਅੱਗ ਲੱਗ ਜਾਣੀ ਚਾਹੀਦੀ ਹੈ। ਧਣੀ ਵੀ ਹੋਣਾ ਪਾਟ ਪਟੰਬਰ, ਪਾਟ ਪਟੰਬਰ ਕਹਿੰਦੇ ਨੇ ਵਸਤਰ ਰੇਸ਼ਮ ਦੇ ਪਾਏ ਨੇ। ਪਤੀ ਨਾਲ ਇਹਦਾ ਸਲੂਕ ਕੋਈ ਨਹੀਂ, ਇਤਫਾਕ ਕੋਈ ਨਹੀਂ, ਪਤੀ ਤੋਂ ਇਹਦਾ ਸਿਦਕ ਡੋਲ ਗਿਆ ਹੈ। ਹਜ਼ੂਰ ਕਹਿੰਦੇ ਨੇ ਭਾਹੀ ਸੇਤੀ ਜਾਲੇ, ਭਾਹੀ ਕਹਿੰਦੇ ਨੇ ਰੱਬ ਕਰੇ ਇਹਦੇ ਕੀਮਤੀ ਵਸਤਰ ਅੱਗ ਵਿੱਚ ਸੜ ਕੇ ਸਵਾਹ ਹੋ ਜਾਣ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਕੋਈ ਇਸਤਰੀ ਮੈਲੇ ਕੱਪੜੇ ਪਾ ਕੇ ਫਿਰਦੀ ਹੋਵੇ,
ਘਰ ਵਿੱਚ ਹਵੇਲੀ ਵਿੱਚ ਗੋਹੇ ਕੂੜੇ ਦਾ ਕੰਮ ਕਰਦੀ ਹੋਵੇ, ਪਰ ਜੇ ਉਸ ਇਸਤਰੀ ਦਾ ਸਿਦਕ ਆਪਣੇ ਪਤੀ ਤੇ ਕਾਇਮ ਹੈ ਤੇ ਮਹਾਰਾਜ ਕਹਿੰਦੇ ਨੇ ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈਂ ਸਹਿ ਨਾਲੇ। ਉਹ ਮਿੱਟੀ ਘੱਟੇ ਨਾਲ ਲਿਬੜੀ ਤਿਬੜੀ ਵੀ ਸੋਹਣੀ ਲੱਗਦੀ ਹੈ, ਸਾਰੀਆਂ ਮੁਹੱਲੇ ਦੀਆਂ ਪਿੰਡ ਦੀਆਂ ਇਸਤਰੀਆਂ ਉਹਦੀ ਸਿਫਤ ਕਰਦੀਆਂ ਹਨ। ਸਤ ਸੰਗਤ ਮੈਨੂੰ ਮਾਫ਼ ਕਰਨਾ, ਇਹ ਹੁਣ ਗੁਰਬਾਣੀ ਦੀ ਪੂਰੀ ਵਿਆਖਿਆ, ਗੁੱਝੇ ਭੇਤ ਕੌਣ ਜਾਣ ਸਕਦਾ ਹੈ, ਪਰ ਵਿਦਵਾਨਾਂ ਦੀ ਰਾਏ ਇਹ ਹੈ ਕਿ ਗੁਰੂ ਜੀ ਨੇ ਇਸਤਰੀ ਦਾ ਪ੍ਰਮਾਣ ਵਰਤ ਕੇ ਇਹ ਕਹਿਣ ਦੀ ਸਮਝਾਉਣ ਦੀ ਸਾਨੂੰ ਕਿਰਪਾ ਕੀਤੀ ਹੈ ਵੀ ਕੋਈ ਮਨੁੱਖ ਰੱਬ ਦਾ ਦਿੱਤਾ ਹੋਇਆ ਖਾਵੇ, ਰੱਬ ਦਾ ਕੀਤਾ ਹੋਇਆ ਪਾਏ, ਰੱਬ ਦੇ ਦਿੱਤੇ ਹੋਏ ਸੁੱਖ ਮਾਣਦਾ ਹੈ, ਪਰ ਜੇ ਉਹਦਾ ਇੱਕ ਰੱਬ ਨੂੰ ਛੱਡ ਕੇ, ਇੱਕ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਨਾਲ ਪਿਆਰ ਪੈ ਗਿਆ ਹੈ, ਮਹਾਰਾਜ ਕਹਿੰਦੇ ਨੇ ਉਸ ਮਨੁੱਖ ਨੂੰ ਭੈੜੇ ਲੱਛਣਾਂ ਵਾਲਾ ਕਹਿੰਦੇ ਨੇ। ਬਾਬਾ ਨਾਨਕ ਜੀ ਦੇ ਕਹਿੰਦੇ ਨੇ ਖਸਮ ਵਿਸਾਰਹੇ ਤੇ ਕਮ ਜਾ, ਜਿਹਨੂੰ ਖਸਮ ਭੁੱਲ ਜਾਏ, ਮਾਲਕ ਭੁੱਲ ਜਾਏ, ਉਹ ਸੁਹਾਗਣ ਤੇ ਦੂਰ ਦੀ ਗੱਲ, ਉਹਨੂੰ ਕਮਜਾਤ ਕਹਿੰਦੇ ਨੇ ਦੁਨੀਆਂ ਦੇ ਲੋਕ। ਮਹਾਰਾਜ ਇਹ ਕਹਿਣਾ ਚਾਹੁੰਦੇ ਨੇ ਭਾਈ ਰੱਬ ਨੂੰ ਪਿਆਰ ਕਰਨਾ ਛੱਡ ਕੇ ਜੇ ਕਿਸੇ ਦਾ ਹੋਰ ਪਾਸੇ ਚਿੱਤ ਲੱਗ ਗਿਆ, ਉਹ ਭੈੜੇ ਲੱਛਣਾਂ ਵਾਲਾ ਹੈ, ਉਹ ਮਨੁੱਖ ਬੜਾ ਬਦਕਾਰ ਹੈ। ਸਾਧ ਸੰਗਤ, ਇੱਕ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਿੱਤ ਲਾਉਣ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੰਨਾ ਮਾੜਾ ਗਿਣਿਆ, ਇੰਨਾ ਮਾੜਾ ਗਿਣਿਆ। ਹਜ਼ੂਰ ਕਹਿੰਦੇ ਨੇ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾਇਆ। ਭਾਈ ਜਿਹੜੇ ਆਪਣੇ ਖਸਮ ਨੂੰ ਛੱਡ ਕੇ, ਆਪਣੇ ਮਾਲਕ ਨੂੰ ਛੱਡ ਕੇ ਹੋਰ ਕਿਸੇ ਪਾਸੇ ਚਿੱਤ ਲਾ ਲੈਂਦੇ ਨੇ, ਮਹਾਰਾਜ ਕਹਿੰਦੇ ਨੇ ਉਹ ਵਣਜਾਰੇ ਡੁੱਬ ਜਾਂਦੇ ਨੇ। ਜਿਸ ਕਿਸੇ ਦਾ ਵਪਾਰ ਡੁੱਬ ਜਾਏ, ਵਪਾਰੀ ਨੂੰ ਘਾਟਾ ਪੈ ਜਾਏ, ਉਹ ਕਹਿੰਦਾ ਮੇਰਾ ਲੱਕ ਟੁੱਟ ਗਿਆ। ਹਜ਼ੂਰ ਕਹਿੰਦੇ ਨੇ ਇਹ ਰੱਬ ਦੇ ਨਾਮ ਦਾ ਵਣਜ ਕਰਨ ਆਇਆ ਹੋਇਆ ਜੀਵ ਜਦੋਂ ਇੱਕ ਖਸਮ ਨੂੰ ਛੱਡ ਕੇ ਦੂਜੇ ਪਾਸੇ ਚਿੱਤ ਲਾਉਂਦਾ ਹੈ। ਸਾਧ ਸੰਗਤ, ਭਗਤ ਕਬੀਰ ਜੀ ਪਤਾ ਕੀ ਕਹਿੰਦੇ ਨੇ, ਭਗਤ ਕਬੀਰ ਜੀ ਕਹਿੰਦੇ ਨੇ ਹੋਰ ਤੇ ਮੈਂ ਦਾਅਵਾ ਕੋਈ ਨਹੀਂ ਕਰਦਾ, ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦਾ ਕਿ ਰੱਬ ਇੱਕ ਹੀਰਾ ਹੈ, ਜਿਹੜਾ ਉਸ ਹੀਰੇ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਰੱਖੇਗਾ, ਦੁਨੀਆਂ ਦੀ ਕੋਈ ਤਾਕਤ ਉਹਨੂੰ ਨਰਕਾਂ ਵਿੱਚ ਜਾਣੋਂ ਨਹੀਂ ਰੋਕ ਸਕਦੀ। ਹਰ ਸੂ ਹੀਰਾ ਛੱਡ ਕੇ ਕਰੇ ਆਣ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਾਖੈ ਰਵਿਦਾਸ। ਭਗਤ ਕਬੀਰ ਜੀ ਕਹਿੰਦੇ ਨੇ, ਇਹ ਮੈਂ ਹੀ ਸਿਰਫ ਨਹੀਂ ਕਹਿੰਦਾ, ਅੱਜ ਵੀ ਜਦੋਂ ਅਦਾਲਤਾਂ ਵਿੱਚ ਜਾਈਏ, ਕਚਹਿਰੀਆਂ ਵਿੱਚ ਜਾਈਏ, ਦੋ ਬੰਦਿਆਂ ਦੀ ਗਵਾਹੀ ਪ੍ਰਵਾਨ ਹੁੰਦੀ ਹੈ। ਭਗਤ ਕਬੀਰ ਜੀ ਨੇ ਕਿਸੇ ਸੰਸਾਰੀ ਮਨੁੱਖ ਦੀ ਗਵਾਹੀ ਨਹੀਂ ਪਾਈ, ਭਗਤ ਕਬੀਰ ਜੀ ਨੇ ਗਵਾਹੀ ਪਾਈ ਹੈ ਇੱਕ ਕਰਤਾਰੀ ਮਨੁੱਖ ਦੀ। ਭਗਤ ਰਵਿਦਾਸ ਜੀ ਦੀ ਨਾਲ ਗਵਾਹੀ ਪਾ ਕੇ ਕਹਿੰਦੇ ਨੇ ਵੀ ਮੈਂ ਹੀ ਨਹੀਂ ਕਹਿੰਦਾ, ਇਹ ਭਗਤ ਰਵਿਦਾਸ ਵੀ ਇਹੋ ਗੱਲ ਕਹਿੰਦੇ ਨੇ, ਤੇ ਨਰ ਦੋਚਕ ਜਾਏਂਗੇ ਸਤ ਪਾਖੈ ਰਵਿਦਾਸ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵਾਰ ਵਾਰ ਆਖਿਆ, ਓਏ ਇੱਕ ਰੱਬ ਦੀ ਪੂਜਾ ਕਰ, ਇੱਕ ਰੱਬ ਦੀ ਪੂਜਾ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਬ ਦੀ ਗੱਲ ਹੀ ਇੱਥੋਂ ਸ਼ੁਰੂ ਕੀਤੀ, ਇੱਕ ਉਹ ਅੰਕਾਰ, ਭਈ ਰੱਬ ਇੱਕ ਹੈ, ਇਹ ਨਹੀਂ ਪਾਲਣ ਵਾਲਾ ਕੋਈ ਹੋਰ, ਪੈਦਾ ਕਰਨ ਵਾਲਾ ਹੋਰ, ਮਾਰਨ ਵਾਲਾ ਹੋਰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਈ ਜਿਹੜਾ ਮਨੁੱਖ ਇੱਕ ਪਰਮੇਸ਼ਰ ਤੋਂ ਸਿਦਕ ਡਲਾ ਕੇ ਹੋਰ ਪਾਸੇ ਆਪਣਾ ਚਿੱਤ ਲਾਉਂਦਾ ਹੈ। ਭਗਤ ਕਬੀਰ ਜੀ ਤੇ ਕਹਿੰਦੇ ਨੇ ਇੱਕ ਵਾਰੀ ਨਾ ਸਮੁੰਦਰ ਦੇ ਕਿਨਾਰੇ ਤੇ ਚਲੇ ਗਏ ਭਗਤ ਕਬੀਰ ਜੀ। ਭਗਤ ਕਬੀਰ ਜੀ ਕਹਿੰਦੇ ਨੇ ਸਮੁੰਦਰ ਤੋਂ ਬਾਹਰ ਸੰਖ ਪਏ ਹੁੰਦੇ ਨੇ, ਸੰਖ ਜਿਹੜੇ ਮੰਦਰਾਂ ਵਿੱਚ ਵਜਾਏ ਜਾਂਦੇ ਨੇ। ਇੱਕ ਰਹਿਤ ਮਰਿਆਦਾ ਦੇ ਮੁਤਾਬਕ ਗੁਰਦੁਆਰੇ ਵਿੱਚ ਸੰਖ ਨਹੀਂ ਪੂਰਿਆ ਜਾਣਾ ਚਾਹੀਦਾ, ਇਹ ਮੰਦਰਾਂ ਵਿੱਚ ਸੰਖ ਵਜਾਏ ਜਾਂਦੇ ਸਨ, ਗੁਰੂ ਘਰ ਦੀ ਮਰਿਆਦਾ ਨਹੀਂ। ਪਰ ਹੁਣ ਤੇ ਕਿਰਪਾ ਹੋ ਗਈ, ਹੁਣ ਪਿੰਡਾਂ ਵਿੱਚ ਗੁਰਦੁਆਰਿਆਂ 'ਚ ਸੰਖ ਨਹੀਂ ਮਿਲਦੇ, ਹੁਣ ਸਪੀਕਰ ਆ ਗਏ ਜਾਂ ਹੋਰ ਕਈ ਸਾਧਨ ਆ ਗਏ। ਪਹਿਲਾਂ ਪਿੰਡਾਂ ਵਿੱਚ ਗੁਰਦੁਆਰਿਆਂ ਵਿੱਚ ਵੀ ਸੰਖ ਵਜਾਏ ਜਾਂਦੇ ਸਨ ਜੋ ਗੁਰਮਤ ਤੋਂ ਉਲਟ ਸੀ, ਸੰਖ ਵਜਾਏ ਜਾਂਦੇ ਸੀ ਮੰਦਰਾਂ ਵਿੱਚ। ਭਗਤ ਕਬੀਰ ਜੀ ਸਮੁੰਦਰ ਦੇ ਕਿਨਾਰੇ 'ਤੇ ਗਏ, ਇੱਕ ਉਹਨਾਂ ਸੰਖ ਫੜ ਲਿਆ ਅਤੇ ਸੰਖ ਹੱਥ ਵਿੱਚ ਫੜ ਕੇ ਭਗਤ ਕਬੀਰ ਜੀ ਉਹਦੇ ਨਾਲ ਗੱਲੀ ਪੈ ਗਏ। ਭਗਤ ਕਬੀਰ ਜੀ ਕਹਿੰਦੇ ਨੇ, ਓਏ ਸੰਖ, ਮੈਂ ਤੈਨੂੰ ਇੱਕ ਸਲਾਹ ਦਿਆਂਗਾ, ਤੂੰ ਸਮੁੰਦਰ ਵਿੱਚ ਰਹਿੰਦਾ ਸਾਂ, ਸਮੁੰਦਰ ਵਿੱਚੋਂ ਬਾਹਰ ਆ ਗਿਆ, ਮੈਂ ਤੇ ਤੈਨੂੰ ਇਹ ਸਲਾਹ ਦਿਆਂਗਾ, ਕਬੀਰ ਰੈ ਨਾਇਰ ਬਿਛੋਰਿਆ ਰਹੋ ਰੇ ਸੰਖ ਮਜ਼ੂਰ। ਭਈ ਮੈਂ ਤੇ ਆਖਾਂਗਾ, ਹੇ ਸੰਖ ਤੂੰ ਸਮੁੰਦਰ ਦੇ ਵਿੱਚ ਟਿਕਿਆ ਰਹੋ, ਕਬੀਰ ਰੈ ਨਾਇਰ ਬਿਛੋਰਿਆ ਰਹੋ ਰੇ ਸੰਖ ਮਜ਼ੂਰ। ਦੇਵਲ ਦੇਵਲ ਧਾਹਣੀ ਦੇਸੇ ਉਗਵਤ ਸੂਰ। ਭਗਤ ਕਬੀਰ ਜੀ ਕਹਿੰਦੇ ਨੇ ਜੇ ਸਮੁੰਦਰ ਨੂੰ ਛੱਡ ਕੇ ਤੂੰ ਬਾਹਰ ਚਲਾ ਗਿਆ ਨਾ, ਯਾਦ ਰੱਖ ਤੈਨੂੰ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਧਾਹਾਂ ਮਾਰ ਕੇ ਰੋਣਾ ਪਿਆ ਕਰੇਗਾ ਮੰਦਰਾਂ ਵਿੱਚ। ਜਦੋਂ ਸੰਖ ਪੂਰਿਆ ਜਾਂਦਾ ਸੀ ਇਸ ਤਰ੍ਹਾਂ ਹੁੰਦਾ ਜਿਵੇਂ ਕੋਈ ਧਾਹ ਮਾਰਦਾ ਹੈ। ਕਬੀਰ ਜੀ ਕਹਿੰਦੇ ਨੇ ਤੈਨੂੰ ਧਾਹਾਂ ਮਾਰ ਮਾਰ ਕੇ ਰੋਣਾ ਪਏਗਾ, ਜਾਂ ਸਮੁੰਦਰ ਦੇ ਵਿੱਚ ਟਿਕਿਆ ਰਹੋ, ਧਾਹਾਂ ਮਾਰਨ ਤੋਂ ਬਚ ਜਾਏਗਾ। ਭਗਤ ਕਬੀਰ ਜੀ ਇਹ ਕਹਿਣਾ ਚਾਹੁੰਦੇ ਨੇ ਭਾਈ ਜਿਹੜਾ ਇੱਕ ਰੱਬ ਨੂੰ ਛੱਡ ਕੇ ਮੜੀਆਂ ਮਸਾਣਿਆਂ ਜਠੇਰਿਆਂ ਕਬਰਾਂ ਦੀ ਪੂਜਾ ਕਰੇਗਾ ਉਹਨੂੰ ਧਾਹਾਂ ਮਾਰ ਕੇ ਰੋਣਾ ਪਏਗਾ, ਧਾਹਾਂ ਮਾਰ ਕੇ ਰੋਣਾ ਪਏਗਾ। ਬਾਬਾ ਫਰੀਦ ਜੀ ਇੱਕ ਦਿਨ ਆਖਣ ਲੱਗੇ ਸਿਆਲ ਦੀ ਰਾਤ ਹੈ ਲੰਘਣ ਵਿੱਚ ਨਹੀਂ ਆਉਂਦੀ, ਪਾਸੇ ਤੁਖ ਜਾਂਦੇ ਨੇ, ਰਾਤ ਲੰਘਣ ਵਿੱਚ ਨਹੀਂ ਆਉਂਦੀ। ਜਿਹੜੇ ਭਗਤ ਫਰੀਦ ਸਾਹਿਬ ਜੀ ਦੇ ਬਾਬਾ ਫਰੀਦ ਜੀ ਦੇ ਉਪਾਸ਼ਕ ਸਨ, ਮਰੀਜ਼ ਸਨ, ਉਹ ਕਹਿਣ ਲੱਗੇ ਬਾਬਾ ਫਰੀਦ ਜੀ ਤੁਹਾਡੀ ਗੱਲ ਵਿੱਚ ਕੋਈ ਰਮਝ ਹੁੰਦੀ ਆ, ਗੱਲ ਕੋਈ ਹੋਰ ਹੈ, ਕਹਿਣਾ ਤੁਸੀਂ ਹੋਰ ਚਾਹੁੰਦੇ ਹੋ, ਪਰ ਤੁਸੀਂ ਸਰਦੀਆਂ ਦੀ ਰਾਤ ਕਹਿੰਦੇ ਹੋ, ਇਹ ਕੋਈ ਰਾਤ ਪਹਿਲੀ ਵਾਰੀ ਤੇ ਨਹੀਂ ਨਾ ਆਈ, ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਸਿਆਣੇ ਬੰਦੇ ਨੂੰ ਪਤਾ ਹੁੰਦਾ ਗੁਰੂ ਦੀ ਹਰ ਗੱਲ ਵਿੱਚ ਕੋਈ ਭੇਤ ਹੁੰਦਾ। ਬਾਬਾ ਫਰੀਦ ਜੀ ਨੂੰ ਆਖਣ ਲੱਗੇ ਮਰੀਦ, ਬਾਬਾ ਫਰੀਦ ਜੀ ਤੁਸੀਂ ਕਹਿੰਦੇ ਹੋ ਸਿਆਲ ਦੀ ਰਾਤ ਵੱਡੀ ਬੜੀ ਹੁੰਦੀ ਹੈ, ਪਾਸੇ ਤੁਖ ਜਾਂਦੇ ਨੇ, ਆਖਿਰ ਕਹਿਣਾ ਕੀ ਚਾਹੁੰਦੇ ਹੋ? ਤੁਸੀਂ ਕਹਿੰਦੇ ਹੋ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਪਾਸੇ ਤੁਖ ਜਾਂਦੇ ਨੇ, ਕੀ ਕਹਿਣਾ ਚਾਹੁੰਦੇ ਹੋ? ਬਾਬਾ ਫਰੀਦ ਜੀ ਕਹਿੰਦੇ ਮੈਂ ਇਹ ਕਹਿਣਾ ਚਾਹੁੰਦਾ, ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ, ਤ੍ਰਿਗਤ ਨਾਂ ਦਾ ਜੀਵਿਆਂ ਜਿੰਨਾ ਵਡਾਣੀ ਆਸ। ਜਿਹੜੇ ਇੱਕ ਨੂੰ ਛੱਡ ਕੇ ਰੱਬ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਰੱਖਦੇ ਨੇ ਉਹਨਾਂ ਦੀ ਵੀ ਜ਼ਿੰਦਗੀ ਲੰਘਣ ਵਿੱਚ ਨਹੀਂ ਆਉਂਦੀ, ਉਡੀਕ ਦਾ ਸਮਾਂ ਖਤਮ ਨਹੀਂ ਹੁੰਦਾ। ਜਿਹੜੇ ਇੱਕ ਰੱਬ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਰੱਖਦੇ ਨੇ ਉਹਨਾਂ ਦਾ ਵੀ ਇਹੀ ਹਾਲ ਹੁੰਦਾ, ਉਹਨਾਂ ਦੀ ਜ਼ਿੰਦਗੀ ਲੰਘਣ ਵਿੱਚ ਨਹੀਂ ਆਉਂਦੀ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸੂਹੇ ਰੰਗ ਦਾ ਵੇਸ ਪਾਇਆ ਹੋਇਆ ਪਰ ਪਤੀ ਤੋਂ ਇਹਦਾ ਸਿਦਕ ਡੋਲ ਗਿਆ। ਭਾਵ ਕਿ ਜਿਸ ਬੰਦੇ ਦਾ ਸਿਦਕ ਰੱਬ ਤੋਂ ਡੋਲ ਜਾਏ ਕਿਸੇ ਹੋਰ ਦੀ ਪੂਜਾ ਕਰਨ ਲੱਗ ਪਏ ਉਹ ਬਦਕਾਰ ਹੈ, ਉਹ ਕੁਜਾਤ ਹੈ।
ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ।
ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਇੱਕ ਰੱਬ ਨੂੰ ਛੱਡ ਜਾਏ ਨਾ ਉਹਦਾ ਉੱਚਾ ਚਰਨ ਰਹਿੰਦਾ। ਮਿਸਾਲ ਉਦਾਹਰਨ ਤੇ ਮਹਾਰਾਜ ਨੇ ਇਸਤਰੀ ਦੀ ਦਿੱਤੀ, ਜਿਸ ਇਸਤਰੀ ਦਾ ਸਿਦਕ ਪਤੀ ਤੋਂ ਡੋਲ ਜਾਏ ਨਾ ਉਹਦਾ ਉੱਚਾ ਚਰਨ ਰਹਿੰਦਾ, ਨਾ ਉਹਦਾ ਕੋਈ ਸੰਜਮ ਰਹਿੰਦਾ, ਨਾ ਉਹਦਾ ਅੱਖਾਂ ਤੇ ਸੰਜਮ, ਨਾ ਉਹਦਾ ਕੰਨਾਂ ਤੇ ਸੰਜਮ, ਨਾ ਜ਼ਬਾਨ ਤੇ ਸੰਜਮ। ਹਜ਼ੂਰ ਇਹ ਕਹਿਣਾ ਚਾਹੁੰਦੇ ਨੇ ਭਾਈ ਜਿਹੜਾ ਬੰਦਾ ਇੱਕ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰਦਾ ਨਾ ਅਭੇ ਤਬੇ ਕੀ ਚੱਕਰੇ, ਉਸ ਬੰਦੇ ਦਾ ਆਚਰਨ ਵੀ ਉੱਚਾ ਨਹੀਂ ਰਹਿੰਦਾ। ਇਸੇ ਕਰਕੇ ਤੇ ਭਾਈ ਅਸੀਂ ਪਰਮੇਸ਼ਰ ਨੂੰ, ਦਸ ਗੁਰੂ ਸਾਹਿਬਾਨਾਂ ਨੂੰ, ਪੰਜਾਂ ਪਿਆਰਿਆਂ, ਹੱਠੀਆਂ ਜੱਪੀਆਂ ਤੱਪੀਆਂ, ਚੌਂ ਸਾਹਿਬਜ਼ਾਦਿਆਂ, ਸ਼ਹੀਦ ਸਿੰਘਾਂ ਸਿੰਘਣੀ ਨੂੰ ਯਾਦ ਕਰਦੇ ਹਾਂ ਵੀ ਉਹਨਾਂ ਨੂੰ ਯਾਦ ਕਰ ਕਰਕੇ ਸਾਡਾ ਚਰਨ ਵੀ ਉਸ ਤਰ੍ਹਾਂ ਦਾ ਗੁਰੂ ਮਹਾਰਾਜ ਉੱਚਾ ਬਣਾਵੇ। ਜਿਹਨੂੰ ਬੰਦਾ ਯਾਦ ਕਰਦਾ ਉਹਦੇ ਵਰਗਾ ਹੀ ਆਸਤੇ ਆਸਤੇ ਹੋ ਜਾਂਦਾ ਹੈ ਜਿਹੜਾ ਮਨ ਕਰਕੇ ਯਾਦ ਕਿਸੇ ਨੂੰ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖ ਰੱਬ ਨੂੰ ਛੱਡ ਕੇ ਕਿਸੇ ਹੋਰ ਪਾਸੇ ਲੱਗ ਜਾਏ ਨਾ ਉਹਦਾ ਕੋਈ ਸੰਜਮ ਰਹਿੰਦਾ ਹੈ, ਨਾ ਉਹਦਾ ਉੱਚਾ ਆਚਰਨ ਰਹਿੰਦਾ ਹੈ, ਸਦਾ ਝੂਠ ਹੀ ਬੋਲਦਾ ਹੈ।
ਮਨਮੁਖ ਕਰਮ ਖੁਆਰ।
ਮਹਾਰਾਜ ਕਹਿੰਦੇ ਨੇ ਇਹਨੂੰ ਮਨਮੁਖ ਕਹਿੰਦੇ ਨੇ ਜਿਹੜਾ ਰੱਬ ਨੂੰ ਛੱਡ ਕੇ ਹੋਰ ਕਿਸੇ ਪਾਸੇ ਜਾਂਦਾ। ਯਾਦ ਰੱਖੋ ਮਨਮੁਖ ਦੀ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ, ਮਨਮੁਖ ਦੀ ਜ਼ਿੰਦਗੀ ਦਾ ਨਤੀਜਾ ਕੀ ਹੈ? ਮਨਮੁਖ ਕਰਮ ਖੁਆਰ। ਮਨਮੁਖ ਬੰਦਾ ਉਹ ਕੰਮ ਕਰਦਾ ਜਿਹਦੇ ਨਾਲ ਖੁਆਰੀ ਇਹਦੇ ਪੱਲੇ ਪਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋਰ ਹੋਕਾ ਦੇ ਕੇ ਕਹਿੰਦੇ ਨੇ,
ਹਰ ਬਿਸਰਤ ਸਦਾ ਖੁਆਰੇ।
ਹੇ ਭਾਈ ਜਿਹੜਾ ਇੱਕ ਰੱਬ ਨੂੰ ਛੱਡ ਜਾਏਗਾ ਉਹਦੇ ਪੱਲੇ ਕੀ ਪਏਗਾ? ਖੇਹ ਤੇ ਖੁਆਰੀ ਪਏਗੀ। ਸਾਧ ਸੰਗਤ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਪਾਵਨ ਬਚਨ ਹੈ, ਜਦੋਂ ਵਿਸਾਖ ਦਾ ਮਹੀਨਾ ਹੁੰਦਾ ਨਾ, ਵਿਸਾਖ ਦਾ ਮਹੀਨਾ ਗਰਮੀਆਂ ਦੇ ਦਿਨ ਹੁੰਦੇ ਨੇ, ਵਾਢੀ ਟੋਕੀ ਦੇ ਦਿਨ ਹੁੰਦੇ ਨੇ, ਔੜ ਦੇ ਵਿੱਚ ਅੱਕ ਦੇ ਬੂਟੇ ਹੁੰਦੇ ਨੇ, ਉਹਨਾਂ ਅੱਕ ਦੇ ਬੂਟਿਆਂ ਨੂੰ ਫਲ ਪੈਂਦਾ ਜਿਹਨੂੰ ਖੱਖੜੀਆਂ ਕਹਿੰਦੇ ਨੇ, ਅਤੇ ਅੱਕ ਦੀ ਖੱਖੜੀ ਜਿਹੜੀ ਹੁੰਦੀ ਹੈ ਨਾ, ਛੋਟੇ ਛੋਟੇ ਅੰਬ ਜਾਪਦੇ ਨੇ, ਛੋਟੇ ਛੋਟੇ ਅੰਬ। ਪਿੰਡ ਦੇ ਬੱਚੇ ਬਾਹਰ ਖੇਡਣ ਵਾਸਤੇ ਗਏ ਖੁੱਲੀਆਂ ਜੂਹਾਂ ਵਿੱਚ, ਉਹਨਾਂ ਨੇ ਵੇਖਿਆ ਵੀ ਅੰਬ ਲੱਗੇ ਹੋਏ ਨੇ, ਖੱਖੜੀਆਂ ਨੂੰ ਅੰਬ ਸਮਝ ਕੇ ਤੋੜ ਲਿਆ, ਪਰ ਜਦੋਂ ਮੂੰਹ ਵਿੱਚ ਉਹ ਖੱਖੜੀਆਂ ਪਾਈਆਂ ਤੇ ਅੱਕ ਦਾ ਫਲ ਸੀ ਬੜਾ ਜ਼ਹਿਰ ਵਰਗਾ ਕੌੜਾ, ਮਹਾਰਾਜ ਕਹਿੰਦੇ ਨੇ ਬੱਚੇ ਨੇ ਖੱਖੜੀਆਂ ਛੁੱਟ ਦਿੱਤੀਆਂ। ਜਦੋਂ ਸੁੱਟ ਦਿੱਤੀਆਂ ਉਹ ਖੱਖੜੀਆਂ, ਕੋਈ ਪਸ਼ੂ ਲੈ ਕੇ ਆਇਆ, ਪਸ਼ੂਆਂ ਦੇ ਪੈਰਾਂ ਹੇਠ ਉਹ ਮਧੋਲੀਆਂ ਗਈਆਂ, ਟੁਕੜੇ ਟੁਕੜੇ ਹੋ ਗਈਆਂ ਖੱਖੜੀਆਂ। ਝਾੜੀਆਂ ਵਿੱਚ ਹਵਾ ਦੇ ਬੁੱਲੇ ਇਹਨਾਂ ਨੂੰ ਉਡਾ ਕੇ ਲੈ ਗਏ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਖੱਖੜੀਆਂ ਸੁਹਾਵੀਆਂ ਲੱਗੜੀਆਂ ਆਇਆ ਕਕੰਠ। ਜਦੋਂ ਇਹ ਖੱਖੜੀਆਂ ਆਪਣੇ ਮਾਲਕ ਦੇ ਗਲੇ ਨਾਲ ਲੱਗੀਆਂ ਹੋਈਆਂ ਸਨ, ਕਿੰਨੀਆਂ ਸੋਹਣੀਆਂ ਲੱਗਦੀਆਂ ਸੀ। ਬਿਰੇ ਵਿਸ਼ੋਹਾ ਧਣੀ ਸਿਉਂ ਨਾਨਕ ਸਹਿ ਸਹਿ ਗੰਢ। ਇੱਕ ਵਾਰੀ ਆਪਣੇ ਮਾਲਕ ਦੇ ਗਲ ਨਾਲੋਂ ਟੁੱਟਣ ਦੀ ਦੇਰ ਹੋਈ, ਤੂੰਬਾ ਤੂੰਬਾ ਹੋ ਕੇ ਉੱਡ ਗਈਆਂ। ਇਸੇ ਤਰ੍ਹਾਂ ਭਾਈ, ਜਿਹਦੀ ਜਿੰਦ ਰੱਬ ਨਾਲੋਂ ਟੁੱਟ ਜਾਏ, ਜਿਹਦੀ ਆਤਮਾ ਪਰਮਾਤਮਾ ਨਾਲੋਂ ਟੁੱਟ ਜਾਏ, ਸਮਝ ਲੈਣਾ ਚਾਹੀਦਾ ਵੀ ਉਹਦੀ ਜ਼ਿੰਦਗੀ ਤੂੰਬਾ ਤੂੰਬਾ ਹੋ ਕੇ ਉਹਦੀ ਸ਼ਾਂਤੀ ਮਨ ਦੀ ਉੱਡ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਮਨਮੁਖ ਦੀ ਜ਼ਿੰਦਗੀ ਦਾ ਇਹੋ ਨਿਸ਼ਾਨਾ ਹੈ, ਇਹੋ ਉਹਦਾ ਨਤੀਜਾ ਨਿਕਲਿਆ, ਖੁਆਰੀ ਹੀ ਉਹਦੇ ਪੱਲੇ ਪੈਂਦੀ ਹੈ।
ਜਿਸ ਪੂਰਬ ਹੋਵੇ ਲਿਖਿਆ,
ਮਹਾਰਾਜ ਕਹਿੰਦੇ ਨੇ ਜਿਹਦੇ ਮੱਥੇ ਤੇ ਧੁਰ ਤੋਂ ਲਿਖਿਆ ਹੋਵੇ,
ਤਿਸ ਸਤਿਗੁਰ ਮਿਲੈ ਪਤਾਰ।
ਜਿਹਦੇ ਮਸਤਕ ਤੇ ਧੁਰ ਤੋਂ ਲਿਖਿਆ ਹੋਏਗਾ, ਗੁਰੂ ਉਹਨੂੰ ਮਿਲਦਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਕ ਸ਼ਬਦ ਵਿੱਚ ਕਹਿੰਦੇ ਨੇ, ਮੈਨੂੰ ਆਪਣੇ ਉਸਤਾਦ ਜੀ ਦਾ ਬਚਨ ਯਾਦ ਆ ਗਿਆ ਵੀ ਨਿਤਨੇਮ ਕਰਕੇ ਪਹਿਲਾਂ ਤਾਂ ਇਹ ਕਹਿਣਾ ਚਾਹੀਦਾ, ਮਹਾਰਾਜ ਤੇਰਾ ਸ਼ੁਕਰ ਆ ਤੂੰ ਮਾਨਸ ਜਨਮ ਦਿੱਤਾ, ਮਾਨਸ ਜਨਮ ਦੇ ਕੇ ਫਿਰ ਤੂੰ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਘਰ ਵਿੱਚ ਜਨਮ ਦਿੱਤਾ। ਮਹਾਰਾਜ ਤੂੰ ਸਾਨੂੰ ਆਪਣਾ ਬਣਾ ਲਿਆ, ਅੰਮ੍ਰਿਤ ਦੀ ਦਾਤ ਬਖਸ਼ੀ, ਬਾਣੀ ਬਖਸ਼ੀ, ਸ਼ਬਦ ਬਖਸ਼ਿਆ, ਜਿਹੜਾ ਸ਼ਬਦ ਸਦਾ ਹੀ ਸਾਡੇ ਸਿਰ ਤੇ ਰਹਿਣ ਵਾਲਾ ਰਖਵਾਲਾ। ਸਾਧ ਸੰਗਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਨੇ, ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਮੱਥੇ ਤੇ ਲਿਖਿਆ ਹੋਵੇ ਵੀ ਇਹਨਾਂ ਨੂੰ ਗੁਰੂ ਮਿਲੇਗਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਓਏ ਗੁਰੂ ਨਾਨਕ ਦੇ ਸਿੱਖੋ, ਜਿਹੜਾ ਗੁਰੂ ਨਾਨਕ ਵਰਗਾ ਗੁਰੂ ਐਵੇਂ ਨਹੀਂ ਮਿਲਦਾ। ਗੁਰੂ ਨਾਨਕ ਵਰਗਾ ਗੁਰੂ ਜਿਹਨੂੰ ਮਿਲਿਆ, ਸਮਝ ਲਓ ਵੀ ਉਹਦੇ ਵੱਡੇ ਭਾਗ ਨੇ। ਬਥੇਰੀ ਦੁਨੀਆ ਤੁਰੀ ਫਿਰਦੀ ਹੈ ਸਾਧ ਸੰਗਤ, ਪਰ ਗੁਰੂ ਨਾਨਕ ਦਾ ਸਿੱਖ ਮਹਿਸੂਸ ਕਰਦਾ ਵੀ ਮੈਂ ਭਾਗਾਂ ਵਾਲਾ ਹਾਂ। ਦੁਨੀਆ ਦੇ ਲੋਕ ਬੜੇ ਬੜੇ ਤੰਗ ਪਰੇਸ਼ਾਨ ਮੁਸੀਬਤਾਂ ਚੱਲ ਰਹੇ ਸਾਧ ਸੰਗਤ, ਪਰ ਗੁਰੂ ਨਾਨਕ ਦੇ ਸਿੱਖ ਨੂੰ ਕਦੇ ਨੇ ਅਜੇ ਤੱਕ ਕਿਸੇ ਨੇ ਰੁਲਦਾ ਨਹੀਂ ਦੇਖਿਆ। ਗੁਰੂ ਨਾਨਕ ਦੇ ਸਿੱਖ ਦਾ ਹੱਥ ਆਉਂ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਰਗਾ ਗੁਰੂ ਐਵੇਂ ਨਹੀਂ ਮਿਲਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਭੁੱਲੇ ਮਾਰਗ ਜਿਹਨੇ ਬਤਾਇਆ, ਜਿਹੜਾ ਭੁੱਲਿਆ ਹੋਇਆਂ ਨੂੰ ਫਿਰ ਸਹੀ ਰਸਤੇ ਤੇ ਪਾ ਦੇ। ਕੋਈ ਸੂਰਜ ਦੀ ਪੂਜਾ ਕਰਦੇ ਸਾਂ, ਅੱਗ ਦੀ ਪੂਜਾ ਕਰਦੇ ਸਾਂ, ਹਵਾ ਦੀ ਪੂਜਾ, ਪਾਣੀ ਦੀ ਪੂਜਾ, ਭੁੱਲੇ ਮਾਰਗ ਜਿਹਨੇ ਬਤਾਇਆ। ਗੁਰੂ ਨਾਨਕ ਸਾਹਿਬ ਨੇ ਆਖਿਆ, ਉਹ ਸੂਰਜ ਦੀ ਪੂਜਾ ਨਾ ਕਰੋ, ਧਰਤੀ ਦੀ ਪੂਜਾ ਨਾ ਕਰੋ, ਚੰਦਰਮਾ ਸੂਰਜ ਦੀ ਪੂਜਾ ਨਾ ਕਰੋ, ਅੱਗ ਦੀ ਪੂਜਾ ਨਾ ਕਰੋ। ਜਦੋਂ ਸਾਡੀਆਂ ਬੀਬੀਆਂ ਆਟਾ ਗੁੰਨ ਕੇ ਰੋਟੀ ਪਕਾਉਣ ਤੋਂ ਪਹਿਲਾਂ ਥੋੜਾ ਜਿਹਾ ਆਟਾ ਅੱਗ ਵਿੱਚ ਸੁੱਟਦੀਆਂ ਹੁੰਦੀਆਂ ਸੀ ਨਾ, ਪਹਿਲਾਂ ਉਹ ਕਿਹਦੀ ਪੂਜਾ ਸੀ? ਅੱਗ ਦੀ ਪੂਜਾ ਸੀ। ਅਣਭੋਲ ਹੀ ਅਸੀਂ ਗੁਰੂ ਦੇ ਸ਼ਬਦ ਨੂੰ ਛੱਡ ਕੇ ਕਈ ਵਾਰੀ ਔਜੜੇ ਪੈ ਜਾਂਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਦੁਨੀਆਂ ਭੁੱਲੀ ਹੋਈ ਸੀ, ਬਾਬਾ ਨਾਨਕ ਜੀ ਨੇ ਭੁੱਲਿਆ ਹੋਇਆ ਨੂੰ ਫਿਰ ਉਸ ਰੱਬ ਦੇ ਨਾਲ ਜੋੜਿਆ, ਭੁੱਲੇ ਮਾਰਗ ਜਿਹਨੇ ਬਤਾਇਆ, ਪਰ ਇਹੋ ਜਿਹਾ ਗੁਰੂ ਐਵੇਂ ਨਹੀਂ ਮਿਲਦਾ।
ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ।
ਭਈ ਜਿੰਨੇ ਭੁੱਲਿਆ ਹੋਇਆਂ ਨੂੰ ਸਿੱਧੇ ਰਸਤੇ ਤੇ ਪਾ ਦਿੱਤਾ, ਉਹ ਗੁਰੂ ਬੜਿਆਂ ਵੱਡਿਆਂ ਭਾਗਾਂ ਨਾਲ ਮਿਲਦਾ। ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਅੱਜ ਦੇ ਪਾਵਨ ਸ਼ਬਦ ਵਿੱਚ ਕਹਿੰਦੇ ਨੇ, ਹੇ ਭਾਈ, ਜਿਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਦੇ ਰਾਹੀਂ ਉਹਨੂੰ ਪਰਮੇਸ਼ਰ ਮਿਲ ਪੈਂਦਾ ਹੈ, ਸਮਝ ਲਓ ਵੀ ਉਹਦੇ ਭਾਗ ਚੰਗੇ ਹਨ।
ਸੁਹਾਵੇਸ ਸਭ ਉਤਾਰ ਧਰੇ, ਗੱਲ ਪਹਿਰਾ ਖਿਮਾ ਸੀਗਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਦੋਂ ਫਿਰ ਗੁਰੂ ਮਿਲ ਜਾਏ ਨਾ, ਬੰਦਾ ਫਿਰ ਸੂਹੇ ਵੇਸ ਉਤਾਰ ਦਿੰਦਾ ਹੈ। ਸਾਧ ਸੰਗਤ ਮਹਾਰਾਜ ਨੇ ਮਿਸਾਲ ਉਦਾਹਰਣ ਉਹੀ ਵਰਤੀ ਵੀ ਉਹ ਇਸਤਰੀ ਜਿਹਦਾ ਪਤੀ ਨਾਲ ਮਿਲਾਪ ਹੋ ਗਿਆ ਹੋਏ ਸੱਚਾ ਸੁੱਚਾ, ਉਹ ਆਪਣਾ ਸੂਹਾ ਵੇਸ ਉਤਾਰ ਦਿੰਦੀ ਹੈ। ਸੂਹਾ ਵੇਸ ਉਤਾਰਨ ਤੋਂ ਭਾਵ ਰੱਬ ਦਾ ਪਿਆਰਾ ਲੋਕ ਵਿਖਾਵਾ ਨਹੀਂ ਕਰਦਾ ਵੀ ਮੈਂ ਭਗਤੀ ਕਰਦਾ ਜੇ, ਮੈਂ ਬੰਦਗੀ ਕਰਦਾ ਜੇ। ਹੁਣ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੇ ਦੇ, ਰੱਬ ਦੇ ਪਿਆਰੇ ਰੱਬ ਦੇ ਬਹੁਤ ਨੇੜੇ ਹੁੰਦੇ ਨੇ ਪਰ ਵਿਚਲਾ ਭੇਤ ਨਹੀਂ ਖੋਲਦੇ। ਉਹ ਲਿਬਾਸ ਹੀ ਕਈ ਵਾਰੀ ਇਸ ਤਰ੍ਹਾਂ ਦਾ ਪਾ ਕੇ ਰੱਖਦੇ ਨੇ ਵੀ ਮੈਂ ਪ੍ਰਗਟ ਨਾ ਹੋਵਾਂ, ਮੈਂ ਛੁਪਿਆ ਰਵਾਂ। ਜਿਨ ਹਰ ਪਾਇਆ ਤਿਨੇ ਛੁਪਾਇਆ, ਜਿਹੜਾ ਰੱਬ ਦੀ ਬੰਦਗੀ ਕਰਦਾ ਉਹਨੂੰ ਫਿਰ ਬਹੁਤੇ ਵੇਸ ਧਾਰਨ ਦੀ ਕੋਈ ਵਿਖਾਵਾ ਕਰਨ ਦੀ ਲੋੜ ਨਹੀਂ, ਉਹ ਵਿਖਾਵਾ ਉਤਾਰ ਦਿੰਦਾ ਹੈ।
ਗੱਲ ਪਹਿਰੇ ਖਿਮਾ ਸਿਗਾਰ,
ਮਹਾਰਾਜ ਕਹਿੰਦੇ ਨੇ ਜਿਹੜੀ ਚੰਗੀ ਇਸਤਰੀ ਹੈ ਉਹ ਵੇਸ ਵਿੱਚ ਵਿਸ਼ਵਾਸ ਨਹੀਂ ਰੱਖਦੀ, ਵਿਖਾਵੇ ਚ ਵਿਸ਼ਵਾਸ ਨਹੀਂ ਰੱਖਦੀ, ਉਹ ਕੀ ਕਰਦੀ ਹੈ ਉਹ ਗੁਣਾਂ ਨੂੰ ਸ਼ਿੰਗਾਰ ਬਣਾਉਂਦੀ ਹੈ। ਮਹਾਰਾਜ ਕਹਿੰਦੇ ਨੇ ਹੇ ਭਾਈ ਤੂੰ ਖਿਮਾ ਨੂੰ ਸ਼ਿੰਗਾਰ ਬਣਾ। ਖਿਮਾ ਕਿਹਨੂੰ ਕਹਿੰਦੇ ਨੇ? ਸਹਿਣਸ਼ੀਲਤਾ, ਕਿਸੇ ਦੀ ਵਧੀਕੀ ਨੂੰ ਬਰਦਾਸ਼ਤ ਕਰਨਾ। ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰੇ ਖਿਮਾ ਦਾ ਸ਼ਿੰਗਾਰ ਬਣਾਉਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੋਇੰਦਵਾਲ ਸਾਹਿਬ ਰਹਿੰਦੇ ਸਨ, ਉਹਨਾਂ ਨੂੰ ਇੱਕ ਸਿੱਖ ਨੇ ਪੁੱਛਿਆ ਮਹਾਰਾਜ ਜੇ ਕੋਈ ਸਾਡੇ ਤੇ ਵਧੀਕੀ ਕਰੇ ਫਿਰ ਕੀ ਕਰਨਾ ਚਾਹੀਦਾ? ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਉਹਨੂੰ ਮਾਫ ਕਰ ਦੇਣਾ ਚਾਹੀਦਾ। ਉਹ ਸਿੱਖ ਫਿਰ ਕਹਿੰਦਾ ਮਹਾਰਾਜ ਜੇ ਮਾਫ ਕੀਤਿਆਂ ਦੂਜੀ ਵਾਰੀ ਵੀ ਕੋਈ ਸਾਡੇ ਤੇ ਵਧੀਕੀ ਕਰੇ ਫਿਰ ਕੀ ਕਰਨਾ ਚਾਹੀਦਾ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹਨੂੰ ਦੂਜੀ ਵਾਰੀ ਵੀ ਮਾਫ ਕਰ ਦੇਣਾ ਚਾਹੀਦਾ। ਸਿੱਖ ਬੜਾ ਸਿਆਣਾ ਸੀ, ਸਿੱਖ ਕਹਿੰਦਾ ਮਹਾਰਾਜ ਜੇ ਕਿਸੇ ਨੂੰ ਦੋ ਵਾਰੀ ਮੁਆਫ ਕਰ ਦੀਏ ਤੇ ਉਹ ਤੀਜੀ ਵਾਰੀ ਫਿਰ ਸਾਡੇ ਤੇ ਵਧੀਕੀ ਕਰੇ ਫਿਰ ਕੀ ਕਰਨਾ ਚਾਹੀਦਾ? ਧੰਨ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਇੱਕ ਵਾਰੀ ਕਿਸੇ ਨੂੰ ਮਾਫ ਕਰੋ, ਦੋ ਵਾਰੀ ਕਿਸੇ ਨੂੰ ਦਿਲੋਂ ਰੱਖ ਕੇ ਮਾਫ ਕਰੋ, ਜੇ ਕੋ ਤੀਸਰੀ ਵਾਰੀ ਉਹੀ ਬੰਦਾ ਫਿਰ ਵਧੀਕੀ ਕਰੇਗਾ ਜੋ ਫੈਸਲਾ ਕਰੋਗੇ ਰੱਬ ਤੁਹਾਡੇ ਧੜੇ ਚ ਖਲੋਏਗਾ, ਰੱਬ ਤੁਹਾਡੇ ਨਾਲ ਖਲੋਏਗਾ, ਉਹ ਫੈਸਲਾ ਰੱਬ ਨੂੰ ਮਨਜ਼ੂਰ ਹੋਏਗਾ। ਦੋ ਵਾਰੀ ਕਿਸੇ ਨੂੰ ਮਾਫ ਕੀਤਾ, ਤੀਜੀ ਵਾਰੀ ਫਿਰ ਵਧੀਕੀ ਕਰਦਾ, ਉਹ ਫੈਸਲਾ ਫਿਰ ਰੱਬ ਦਾ ਹੋਵੇਗਾ, ਪਰਮੇਸ਼ਰ ਤੁਹਾਡੇ ਵਿੱਚ ਆਣ ਕੇ ਖਲੋਏਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਐਵੇਂ ਨੀ ਕਹਿੰਦੇ ਚੂੰਕਾ ਰਾਜਾ ਮਾਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾਸ਼ ਮਸ਼ੀਰ ਦਰ। ਮਹਾਰਾਜ ਕਹਿੰਦੇ ਮੈਂ ਤੇ ਤਪਸਵੀ ਆਦਮੀ ਸਾਂ ਪਰ ਔਰੰਗਜ਼ੇਬ ਤੂੰ ਮਜ਼ਬੂਰ ਇੰਨਾ ਕੀਤਾ, ਮੈਂ ਫਿਰ ਕੀ ਕਰਦਾ? ਇਹ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਚੁੱਕੀ ਇਹ ਪਰਮੇਸ਼ਰ ਨੂੰ ਮਨਜ਼ੂਰ ਸੀ ਵੀ ਦੁਸ਼ਟ ਸਭੀਆਂ ਮੂਲ ਉਪਾਰੋ, ਦੁਸ਼ਟਾਂ ਦੀ ਜੜ ਪੁੱਟ ਕੇ ਰੱਖ ਦਿਓ, ਦੁਸ਼ਟ ਸਭਨ ਕੋ ਮੂਲ ਉਪਾਰੋ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਇਹੀ ਬਖਸ਼ਿਸ਼ ਕਰਦੇ ਨੇ ਹੇ ਭਾਈ ਖਿਮਾ ਦਾ ਸ਼ਿੰਗਾਰ ਧਾਰਨ ਕਰੋ, ਸਹਿਣਸ਼ੀਲਤਾ ਮਨ ਵਿੱਚ ਰੱਖੋ।
ਪਈਐ ਸਾਹੁਰੈ ਬਹੁ ਸੋਭਾ ਪਾਏ,
ਮਹਾਰਾਜ ਕਹਿੰਦੇ ਨੇ ਜਿਹੜੀ ਇਸਤਰੀ ਗੁਣਾਂ ਦਾ ਸ਼ਿੰਗਾਰ ਕਰਦੀ ਹੈ ਨਾ, ਮਹਾਰਾਜ ਕਹਿੰਦੇ ਨੇ ਸਹੁਰੇ ਘਰ ਵੀ ਇੱਜ਼ਤ ਪਾਉਂਦੀ ਹੈ ਤੇ ਪੇਕੇ ਘਰ ਵੀ ਇੱਜ਼ਤ ਪਾਉਂਦੇ। ਮੈਨੂੰ ਮੁਆਫ ਕਰਨਾ, ਜਿਹੜੀ ਕੁੜੀ ਜਿਹੜੀ ਕੰਨਿਆ ਪੇਕੇ ਘਰ ਵਿੱਚ ਹੋਏ ਦੇ ਭਰਾਵਾਂ ਦਾ ਸਿਰ ਪਾੜਦੀ ਆ, ਸਹੁਰੇ ਚਲੀ ਜੇ ਘਰ ਵਾਲੇ ਦਾ ਸਿਰ ਪਾੜਨ ਤੱਕ ਜਾਂਦੀ ਆ, ਨਾ ਉਹਦੀ ਪੇਕੇ ਘਰ ਇੱਜ਼ਤ ਤੇ ਨਾ ਉਹਦੀ ਸਹੁਰੇ ਘਰ। ਮਹਾਰਾਜ ਕਹਿੰਦੇ ਨੇ ਹੇ ਭਾਈ ਭਾਈ ਤੇਰੀ ਸਹੁਰੇ ਘਰ ਵਿੱਚ ਵੀ ਇੱਜ਼ਤ ਹੋਵੇਗੀ, ਪੇਕੇ ਘਰ ਵਿੱਚ ਹੀ ਲੋਕ ਵਿੱਚ ਵੀ ਤੇਰਾ ਸਤਿਕਾਰ ਹੋਏਗਾ, ਪਰਲੋਕ ਵਿੱਚ ਵੀ ਸਤਿਕਾਰ ਹੋਏਗਾ। ਗੁਣ ਧਾਰਨ ਕਰ,
ਇਸ ਪੂਜ ਕਰੇ ਸਭ ਸਹਿ ਸਾਰ।
ਮਹਾਰਾਜ ਕਹਿੰਦੇ ਜਿਹੜਾ ਬੰਦਾ ਗੁਣਾਂ ਦਾ ਧਾਰਨ ਹੀ ਹੋ ਜਾਵੇ ਸਾਰਾ ਸੰਸਾਰ ਉਹਦੀ ਸੋਭਾ ਕਰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਤੇ ਕਹਿੰਦੇ ਨੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋ ਚੌ ਕੁੰਟ ਮਾਨੈ, ਉਹਦੇ ਡੰਕੇ ਸੰਸਾਰ ਵਿੱਚ ਵੱਜ ਜਾਂਦੇ ਨੇ। ਗੁਰਦੇਵ ਦਾ ਇੱਕ ਪਾਵਨ ਬਚਨ ਹੈ, ਮਹਾਰਾਜ ਕਹਿੰਦੇ ਨੇ ਜਿਸ ਕੈ ਘਰ ਦੀਵਾਨ ਹਰ ਹੋਵੇ, ਆ ਸਿਫਰਾਂ ਭਾਵੇਂ 20 ਪਾ ਦਿਓ ਹਾਂ, ਕਿਸੇ ਛੋਟੇ ਜਿਹੇ ਬੱਚੇ ਨੂੰ ਪੁੱਛੋ ਕਿੰਨੀ ਰਕਮ ਬਣੀ, 10 ਸਿਫਰਾਂ ਪਾ ਕੇ 20 ਸਿਫਰਾਂ ਪਾ ਕੇ ਵੀ ਲੱਖ ਬਣਿਆ, 10 ਲੱਖ ਬਣਿਆ, ਕਰੋੜ ਬਣਿਆ, ਕਿੰਨਾ ਬਣਿਆ? ਉਹ ਛੋਟਾ ਜਿਹਾ ਬੱਚਾ ਹੱਸ ਕੇ ਆਖੇਗਾ ਜੀ ਇਹ ਤੇ ਸਿਫਰਾਂ ਹੀ ਸਿਫਰਾਂ ਨੇ, ਕੁਝ ਵੀ ਨਹੀਂ ਬਣਿਆ। ਤੇ ਜੇ ਕਿਤੇ ਨਾਲ ਏਕਾ ਲਾ ਦਿਓ ਤੇ ਏਕੇ ਨਾਲ ਸਿਫਰ ਇੱਕੋ ਲਾ ਦਿਓ, ਬੱਚੇ ਨੂੰ ਪੁੱਛੋ ਪੁੱਤਰ ਹੁਣ ਕੀ ਬਣਿਆ, ਕਹਿੰਦਾ ਜੀ ਹੁਣ ਤੇ ਇੱਕ ਸਿਫਰ ਦਾ ਵੀ 10 ਬਣ ਗਿਆ। ਏਕਾ ਲੱਗਣ ਦੀ ਦੇਰ ਹੋਈ, ਕੱਲੀ ਕੱਲੀ ਸਿਫਰ ਦਾ ਮੁੱਲ ਪੈਣਾ ਸ਼ੁਰੂ ਹੋ ਗਿਆ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਹੇ ਭਾਈ ਬੰਦੇ ਦਾ ਕੌਡੀ ਮੁੱਲ ਨਹੀਂ, ਪਰ ਜਦੋਂ ਇਹ ਬੰਦਾ ਇੱਕ ਰੱਬ ਨਾਲ ਜੁੜ ਜੇ, ਕੌਡੀ ਕਾ ਲੱਖ ਹੂਆ ਮੂਲ, ਕੌਡੀ ਜਿਹਦੀ ਕੀਮਤ ਸੀ ਉਹ ਲੱਖਾਂ ਵਿੱਚ ਹੋ ਗਿਆ, महाराज गरीब नवाज कहने जिसके घर दीवान हर होवे तिस की मुठी विच जगत साहब आया। महाराज कहने हे भाई जिहदे हिरदे घर विच रब वस जाए समझ लो भी ओदे संसार ओदी मुठी विच आ गया। साध संगत भट्टां दे सवैयां च एक शब्द आउंदा भट्ट साहबान कहंदे ने नारद तरु प्रहलाद सदामा। यह नारद होया भगत प्रहलाद होया सुदामा होया तरु होया। नारद तरु प्रहलाद सुदामा पुब भगत हर के जोगण पहले समयां दे पहले जुगां दे जेड़े ये भगत गिने जांदे ने तरु भगत प्रहलाद भगत नारद जेड़े होंदे सुदामा पहले जुगां दे भगत ने। नारद तरु प्रहलाद सुदामा पुब भगत हर के जोगण अंबरीक ये भी पहले जुगां दा भगत होया। जय देव तरलोचन नामा अवर कबीर पणग तरलोचन जी जय देव जी कबीर जी नामा जी ये ते कलयुग विच होया ना जेड़े युग दुनिया के लोगों ने बनाए ने। वैसे बाबा नानक जी दे कहंदे ने बंदे का विगड़िया होया माणी कलयुग है। हजूर कहंदे ने दुनिया वाली नजर विच मन भी लो भी ये कलयुग विच पैदा होए ने जय देव जी तरलोचन जी कबीर जी ते महाराज। धन गुरु ग्रंथ साहिब की बाणी च कहंदे ने अंबरीक जय देव तरलोचन नामा अवर कबीर पणग जिन्हों कबीर साहब कहंदे हो नामदेव जी कहंदे हो भगत कह के नमस्कार करदे हो। महाराज कहंदे ने तिन को अवतार पयो कल पिंतर इन्हां दा जन्म ते कलयुग विच ही होया ना जस जगतर परछायो। वो लोग आंदे कलयुग का समा माड़ा बड़ा हुंदा धन गुरु ग्रंथ साहब जी महाराज कहंदे ने इन्हां दा जस सारे संसार ते फैल गया। तिन को अवतार पयो कल पिंतर जस जगतर परछायो। भट जी कहंदे ने श्री गुरु रामदास जयो जय जग मैं तै हर परम पद पायो। हे गुरु रामदास जेड़ी तुहाड़ी उस्तत हो रही है संसार विच महाराज तुहाड़ा जेड़ा तेज प्रताप है रब दा नाम तुसी जपया ते तुहाड़ी जय जयकार हो गई। हर मन तन वसिया सोई जय जयकार करे सब कोई ते धन गुरु अर्जन साहब जी दे कहंदे सच्चा मार्ग चलदे आ उस्तत करे जहान। हे भाई सारा संसार ओदी पूजा करदा है।
ओहर लाई किसा दी नारले
महाराज कहंदे ने हे भाई जेड़ी जीव इस्त्री रब दे पल्ले लग जे ओ नहीं किसे विच रलाया रलदी। आ मेरी गल दा गुस्सा ना कर मैं ते हाथ जोड़ के निम्रता दे नाल गल विच पल्ला पा के दिल विच दर्द लै के गल कहना। गुरु गोबिंद सिंह महाराज ने साडे ते इन्ना तरस किया। महाराज आखन लगे भाई जैतिया हुण सिख नू इहो जिहा रूप देंगा लखां लोग भी इकट्ठे जुड़े होणगे लाखों नर जग के एक थाए तिन मैं मिला एक सिख जाए सब मैं प्रतख पछाण्यो पर रलिया ना कहूं कैसू करै। भाई जैत्या मैं एहो जिहा सिख बनावांगा एहो जिहा रूप देंगा लखां विच भी पछाणिया जाएगा भी गोबिंद सिंह दा सिख है। साध संगत धन गुरु गोबिंद सिंह महाराज कहिंदे ने ज्यों खरगण मैं बली तरां ओ जिदा खोतियां विच घोड़ा पछाणिया जांदा जथा मिरगण मैं किहे रंग जिवें हिरना विच शेर पछाणिया जांदा मेरा सिख सूरमा इस तरह पछाणिया जाया करेगा। अज दुनिया विच लखां लोक खलोते होण जे सिख चला जाए कोई नहीं पुछदा भी तू कौन है। भावे को करोड़ां पति होवे एक बारी दिल्ली रेलवे स्टेशन ते मैं देखिया भी मेरे वाले डब्बे विचों एक लाला उतरिया उहदे घरवाली उतरी बड़ा सोने का उन्होंने हार शिंगार ते सोने के गहने पाए। जदों हेठां उतरे ते एक सरदार प्लेटफार्म ते दौड़ा जांदा सी उस सरदार ने पग बधी ते दाढ़ी सी उहदी वो करोड़ां पति लाला जदों आवाज मारदा सरदार जी इधर आओ मेरे अखां विच पानी आ गया हे सच्चे पातशाह जेब विच कोई पैसा है जा नहीं। महाराज करोड़ां पति लाला भी जे दो दो पैसे कमाउण वाले नूं आवाज मारदा महाराज तेरी पुत्रां दी लहू दी कुरबानी महाराज तेरे योध्यां दी कुरबानी अज ये सानू दुनिया दे लोग सरदार जी कहिंदे ने। मैं ते आखांगा नौजवाना वैसे खुशी दी गल है भी बहुत मोड़ा पिया हजारां लखां मुंडे जेड़े ने वो केस रख ले ने फिर बड़ी खुशी दी गल है। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕੇਸ ਰੱਖ, ਦੁਨੀਆਂ ਦੇ ਲੋਕ ਤੈਨੂੰ ਸਰਦਾਰ ਜੀ ਆਖਣਗੇ। ਤੇ ਜੇ ਕੋਈ ਕੇਸਾਂ ਨੂੰ ਤਿਲਾਂਜਲੀ ਦੇ ਕੇ ਫਿਰ ਉਸ ਤਰ੍ਹਾਂ ਹੀ ਲੋਕਾਂ ਵਿੱਚ ਰਲ ਜਾਏ, ਮਹਾਰਾਜ ਕਹਿੰਦੇ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ ਉਹ ਕਿਸੇ ਨਾਲ ਰਲਦਾ ਨਹੀਂ। ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਚ ਇੱਕ ਸਿੱਖ ਆਇਆ ਗਰੀਬ, ਬੜੇ ਧਿਆਨ ਨਾਲ ਸੁਣ। ਉਹ ਗਰੀਬ ਸਿੱਖ ਤੇ ਮਹਾਰਾਜ ਇੰਨੇ ਪ੍ਰਸੰਨ ਹੋ ਗਏ, ਇੰਨੇ ਪ੍ਰਸੰਨ ਹੋ ਗਏ ਬਾਪੂ ਕਲਗੀਆਂ ਵਾਲੇ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣਗੇ ਭਾਈ ਦਇਆਲ ਸਿੰਘ ਇੱਕ ਘੋੜਾ ਲਿਆਓ, ਅਰਬੀ ਘੋੜਾ। ਅਰਬੀ ਘੋੜਾ ਲਿਆਂਦਾ, ਕਾਠੀ ਪਾਈ, ਲਗਾਮ ਪਾਈ, ਐਂ ਸਜਾ ਫਵਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਆਹ ਜਿਹੜਾ ਸਿੱਖ ਬਣਿਆ ਇਹਨੂੰ ਘੋੜਾ ਦਾਨ ਕਰ। ਜਦੋਂ ਭਾਈ ਦਇਆਲ ਸਿੰਘ ਨੇ ਆਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾ ਤੈਨੂੰ ਘੋੜਾ ਦਾਨ ਕੀਤਾ, ਉਹ ਸਿੱਖ ਕਹਿਣ ਲੱਗਾ ਮਹਾਰਾਜ ਮੇਰੀ ਇੱਕ ਬੇਨਤੀ ਹੈ। ਮਹਾਰਾਜ ਕਹਿੰਦੇ ਦੱਸ। ਕਹਿੰਦਾ ਮਹਾਰਾਜ ਤੁਹਾਡਾ ਬਹੁਤ ਧੰਨਵਾਦ, ਬੜੀ ਤੁਸੀਂ ਕਿਰਪਾ ਕੀਤੀ, ਮੈਨੂੰ ਘੋੜਾ ਦਾਨ ਕੀਤਾ, ਪਰ ਮਹਾਰਾਜ ਮੇਰੀ ਇੱਕ ਮਜਬੂਰੀ ਹੈ, ਮੈਂ ਘੋੜੇ ਤੇ ਚੜ ਨਹੀਂ ਸਕਦਾ। ਮਹਾਰਾਜ ਕਹਿੰਦੇ ਕਿਉਂ ਨਹੀਂ ਚੜ ਸਕਦਾ ਘੋੜੇ ਤੇ? ਔਰੰਗਜ਼ੇਬ ਕਹਿੰਦਾ ਸੀ ਕੋਈ ਘੋੜੇ ਦੀ ਸਵਾਰੀ ਨਾ ਕਰੇ, ਮਹਾਰਾਜ ਆਖਣਗੇ ਮੇਰਾ ਸਿੱਖ ਜੋਧਾ ਦੂੰ ਦੂੰ ਘੋੜਿਆਂ ਤੇ ਸਵਾਰੀ ਕਰੇਗਾ। ਅੱਜ ਵੀ ਕਹਿੰਦੇ ਨਿਹੰਗ ਸਿੰਘਾਂ ਨੂੰ ਦੇਖੋ ਕਿਸ ਤਰ੍ਹਾਂ ਇੱਕ ਲੱਤ ਉਸ ਘੋੜੇ ਤੇ ਪੈਰ, ਇੱਕ ਉਸ ਘੋੜੇ ਤੇ ਪੈਰ। ਅਸੀਂ ਗੱਲਾਂ ਤੇ ਬੜੀਆਂ ਕਰਨੇ ਆ, ਪਰ ਜੇ ਗੁਰੂ ਕਾ ਬਾਣਾ, ਗੁਰੂ ਕੇ ਸ਼ਸਤਰ, ਗੁਰੂ ਕੇ ਘੋੜੇ ਸੰਭਾਲ ਕੇ ਰੱਖੇ ਨੇ ਤਾਂ ਨਿਹੰਗ ਸਿੰਘਾਂ ਨੇ ਰੱਖੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਤੇਰੀ ਕੀ ਮਜਬੂਰੀ ਅੱਗ ਪਈ? ਉਹ ਸਿੱਖ ਕਹਿਣ ਲੱਗਾ ਮਹਾਰਾਜ ਮੇਰੀ ਮਜਬੂਰੀ ਹੈ, ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਇੰਨਾ ਸੋਹਣਾ ਘੋੜਾ ਦਿੱਤਾ, ਪਰ ਮੈਂ ਚੜ੍ਹ ਨਹੀਂ ਸਕਦਾ ਕਿਉਂਕਿ ਮੈਂ ਸਹੁੰ ਖਾਧੀ ਆ ਵੀ ਖੋਤੇ ਤੇ ਚੜ੍ਹਨਾ, ਘੋੜੇ ਤੇ ਨਹੀਂ ਚੜ੍ਹਨਾ। ਤੇ ਫਿਰ ਹੈ ਨਾ ਫਿਰ ਸਾਡੀ ਉਹੀ ਗੱਲ, ਉਹ ਸਿੱਖਾ ਤੇਰੀ ਜੇਬ 'ਚ ਪੈਸਾ ਹੋਵੇ ਤੇ ਨਾ ਹੋਵੇ, ਦੁਨੀਆਂ ਦੇ ਲੋਕ ਤੈਨੂੰ ਸਰਦਾਰ ਜੀ ਕਹਿ ਕੇ ਆਵਾਜ਼ ਮਾਰ ਦਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਬਾਜ ਬਣੇ ਗਜਰਾਜ ਬਣੇ ਖੜਕੋ ਚੜਬੋ ਚਿਤ ਬੀਚ ਵਿਚਾਰਿਓ। ਮਹਾਰਾਜ ਮੈਂ ਸਹੁੰ ਖਾਧੀ ਹੋਈ ਹੈ ਵੀ ਖੋਤੇ ਤੇ ਚੜ੍ਹਨਾ, ਘੋੜੇ ਤੇ ਨਹੀਂ ਚੜ੍ਹਨਾ, ਹੈ ਨਾ ਫਿਰ ਉਹੀ ਗੱਲ। ਮਹਾਰਾਜ ਕਹਿੰਦੇ ਨੇ ਵਾ ਤੈਨੂੰ ਦੁਨੀਆਂ ਦੇ ਲੋਕ ਸਰਦਾਰ ਜੀ ਆਖਣਗੇ। ਮੈਂ ਭੈਣਾਂ ਨੂੰ ਬੇਨਤੀ ਕਰਦਾ ਹੁੰਦਾ, ਕਈ ਸਾਲ ਇਹੋ ਮੈਂ ਬੇਨਤੀ ਕਰਦਾ ਰਿਹਾ ਹਰ ਦੀਵਾਨ ਤੇ, ਉਹ ਸੰਭਾਲੋ ਇਸ ਵੇਲੇ ਨੂੰ। ਜੇ ਕੋਈ ਸਿੱਖ ਬੀਬਾ ਬਾਜ਼ਾਰ ਵਿੱਚ ਤੁਰੀ ਜਾਂਦੀ ਹੋਵੇ, ਉਹਨੇ ਜਿਹੜਾ ਉਂਗਲ ਦੇ ਨਾਲ ਮੁੰਡਾ ਲਾਇਆ ਹੈ, ਜਿਹੜਾ ਉਹਦਾ ਪੁੱਤਰ ਉਂਗਲ ਫੜ ਕੇ ਜਾ ਰਿਹਾ, ਖਿਮਾ ਕਰਨੀ, ਜੇ ਉਸ ਬੱਚੇ ਦੇ ਕੇਸ ਰੱਖੇ ਨੇ ਸਿੱਖ ਬੀਬਾ ਨੇ, ਦੁਨੀਆਂ ਦੇ ਲੋਕ ਬੱਚੇ ਦੀ ਕੇਸ ਕੀ ਵੇਖ ਕੇ ਕਹਿਣਗੇ ਸਰਦਾਰਾਂ ਦੀ ਧੀ ਜਾ ਰਹੀ ਹੈ, ਕੋਈ ਆਖੇਗਾ ਸਰਦਾਰਾਂ ਦੀ ਨੂੰਹ ਜਾ ਰਹੀ ਹੈ, ਕੋਈ ਆਖੇਗਾ ਸਰਦਾਰ ਬੱਚੇ ਦੀ ਮਾਂ ਜਾ ਰਹੀ ਹੈ। ਬੱਚੇ ਦੇ ਕੇਸ ਰੱਖਣ ਕਰਕੇ ਪੇਕਿਆਂ ਨੂੰ ਸਰਦਾਰੀ ਮਿਲ ਗਈ, ਸਹੁਰਿਆਂ ਨੂੰ ਮਿਲ ਗਈ, ਤੇਰੇ ਪੁੱਤ ਨਿੱਕੇ ਜੇ ਨੂੰ ਸਰਦਾਰੀ ਮਿਲ ਗਈ। ਇਹ ਕਿਤੇ ਜੇ ਕੋਈ ਇਸ ਭਾਅ ਵਿੱਚ ਵੀ ਸੌਦਾ ਨਾ ਖਰੀਦੇ ਫਿਰ ਕੀ ਕਰਨਾ ਚਾਹੀਦਾ? ਸਹੁੰ ਹੀ ਖਾਧੀ ਆ ਨਾ ਮਹਾਰਾਜ, ਮੈਂ ਸਹੁੰ ਖਾਧੀ ਵੀ ਖੋਤੇ ਤੇ ਚੜ੍ਹਨਾ, ਘੋੜੇ ਤੇ ਨਹੀਂ ਚੜ੍ਹਨਾ। ਸਾਧ ਸੰਗਤ, ਧੰਨ ਸ਼੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਰੱਬ ਦੀ ਕਿਰਪਾ ਹੋਏ ਉਹ ਕਿਸੇ ਵਿੱਚ ਰਲਾਇਆ ਨਹੀਂ ਰਲਦੇ।
ਜਿਸ ਰਾਵੇ ਸਿਰ ਜਨਹਾਰ,
ਜਿਹਨੂੰ ਮੇਰਾ ਮਾਲਕ ਮਿਲ ਪਏ ਉਹ ਰਲਾਇਆ ਨਹੀਂ ਰਲਦੇ।
ਨਾਨਕ ਗੁਰਮੁਖ ਸਦਾ ਸੁਹਾਗਣੀ,
ਮਹਾਰਾਜ ਕਹਿੰਦੇ ਨੇ ਹੇ ਨਾਨਕ ਉਹ ਗੁਰਮੁਖ ਸਦਾ ਸੁਹਾਗਣ ਹੀ ਰਹਿੰਦਾ ਹੈ।
ਜਿਸ ਅਵਨਾਸੀ ਪੁਰਖ ਭਰਤਾਰ,
ਮਹਾਰਾਜ ਕਹਿੰਦੇ ਨੇ ਉਹ ਰੱਬ ਕਦੇ ਨਹੀਂ ਮਰਦਾ, ਉਹ ਰੱਬ ਜੀਵਤ ਰਹਿੰਦਾ ਹੈ, ਉਹ ਰੱਬ ਇਹ ਨਹੀਂ ਆ ਗਿਆ ਤੇ ਚਲ ਗਿਆ, ਉਹ ਰੱਬ ਸਦਾ ਵਾਸਤੇ ਰਹਿੰਦਾ। ਜਿਹਨੂੰ ਉਹ ਮਾਲਕ ਮਿਲ ਪਏ ਉਹ ਜੀਵ ਇਸਤਰੀ ਕਦੇ ਦੁਹਾਗਣ ਨਹੀਂ ਹੁੰਦੀ, ਉਹ ਸੁਹਾਗਣ ਹੀ ਰਹਿੰਦੀ ਹੈ। ਸਾਧ ਸੰਗਤ, ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਹੋਏ, ਬੜੀ ਸੇਵਾ ਕਰਵਾਈ ਉਹਨਾਂ ਨੇ। ਮੈਨੂੰ ਇੱਕ ਬਜ਼ੁਰਗਾਂ ਨੇ ਦੱਸਿਆ ਵੀ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਨੂੰ ਇਸਤਰੀ ਆਖਣ ਲੱਗੀ, ਬੀਬਾ ਵੀ ਬਾਬਾ ਜੀ ਮੈਂ ਗੁਰੂ ਧਾਰਨ ਕਰਨਾ ਚਾਹੁੰਦੀ ਹਾਂ ਤੁਹਾਨੂੰ। ਬਾਬਾ ਜੀ ਆਖਣ ਲੱਗੇ ਭਾਈ ਗੁਰੂ ਤੇ ਸਾਡਾ ਹੈ, ਤੂੰ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ। ਬਾਬਾ ਜੀ ਨੇ ਸੋਚਿਆ ਵੀ ਸ਼ਾਇਦ ਅੰਮ੍ਰਿਤ ਛਕਣ ਵੱਲੋਂ ਕਹਿੰਦੀ ਹੋਈ ਸੀ। ਆਖਣ ਲੱਗੇ ਜੀ ਨਹੀਂ ਮੈਂ ਗੁਰੂ ਧਾਰਨ ਕੀਤਾ ਸੀ, ਮੈਂ ਪੇਕਿਆਂ ਦੇ ਘਰ ਵੇਸਾਂ। ਬਾਬਾ ਜੀ ਆਖਣ ਲੱਗੇ ਫੇਰ ਕੋਈ ਹੈ? ਕਹਿਣ ਲੱਗੇ ਜੀ ਉਹ ਰੱਬ ਨੂੰ ਪਿਆਰਾ ਹੋ ਗਿਆ। ਬਾਬਾ ਜੀ ਆਖਣ ਲੱਗੇ ਫੇਰ ਕਹਿਣ ਲੱਗੇ ਜੀ ਮੇਰਾ ਵਿਆਹ ਹੋਇਆ, ਮੈਂ ਤੇ ਮੇਰੇ ਘਰ ਵਾਲੇ ਨੇ ਗੁਰੂ ਧਾਰਨ ਕੀਤਾ, ਉਹ ਵੀ ਰੱਬ ਨੂੰ ਪਿਆਰਾ ਹੋ ਗਿਆ। ਬਾਬਾ ਗੁਰਮੁਖ ਸਿੰਘ ਜੀ ਆਖਣ ਲੱਗੇ ਫਿਰ ਹੁਣ ਕਿਸੇ ਹੋਰ ਨੂੰ ਲੈਣ ਵਾਸਤੇ ਆਈ ਆ, ਆ ਮੈਂ ਤੈਨੂੰ ਉਹ ਗੁਰੂ ਮਿਲਾਵਾਂ ਜਿਹੜਾ ਨਾ ਜੰਮਦਾ ਨਾ ਮਰਦਾ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿ ਸਮਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੱਖਾ ਤੈਨੂੰ ਮੈਂ ਇਹੋ ਜਿਹਾ ਗੁਰੂ ਦਿਆਂਗਾ, ਇਹੋ ਜਿਹੇ ਗੁਰੂ ਦਾ ਮੈਂ ਤੈਨੂੰ ਅੱਜ ਪੱਲਾ ਫੜਾਉਣ ਲੱਗਣਾ। ਮਹਾਰਾਜ ਆਖਣ ਲੱਗੇ, ਰਹਿੰਦੀ ਦੁਨੀਆਂ ਤੱਕ ਬ੍ਰਹਿਮੰਡ ਖੰਡ, ਇਹ ਗੁਰੂ ਦਾ ਤੇਰੇ ਨਾਲੋਂ ਵਿਛੋੜਾ ਨਹੀਂ ਪਏਗਾ ਲੋਕ ਪ੍ਰਲੋਕ।
ਮਹੱਲਾ ਪਹਿਲਾ ਸੁਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਗੱਲ ਹਾਰ।
ਮਹਾਰਾਜ ਕਹਿੰਦੇ ਨੇ ਜੇ ਰੱਬ ਅੰਦਰ ਨਹੀਂ ਵੱਸਦਾ ਤੇ ਉਹ ਸੂਹਾ ਵੇਸ ਇਸ ਤਰ੍ਹਾਂ ਜਿਵੇਂ ਕੋਈ ਧਾਗੇ ਤੋਂ ਬਗੈਰ ਹੀ ਗਲੇ ਵਿੱਚ ਹਾਰ ਪਾ ਲਏ।
ਸੱਚਾ ਰੰਗ ਮਜੀਠ ਕਾ,
ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਦਾ ਰੰਗ ਮਜੀਠ ਦਾ। ਦੋ ਰੰਗ ਹੁੰਦੇ ਨੇ, ਇੱਕ ਕਸੁੰਬੇ ਦਾ ਇੱਕ ਮਜੀਠ ਦਾ। ਕਸੁੰਬੇ ਦਾ ਰੰਗ ਉੱਤਰ ਜਾਂਦਾ ਪਾਣੀ ਵਿੱਚ ਧੋਤਿਆਂ, ਬੜਾ ਚੂਹਾ ਚੂਹਾ ਜਿਹਾ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਮਜੀਠ ਦਾ ਰੰਗ ਨਹੀਂ ਉੱਤਰਦਾ। ਭਾਈ ਜਿਹੜਾ ਮਾਇਆ ਦਾ ਰੰਗ ਹੈ ਉੱਤਰ ਜਾਂਦਾ ਹੈ, ਜਿਹੜਾ ਰੱਬ ਦੇ ਨਾਮ ਦਾ ਰੰਗ ਹੈ ਇਹ ਨਹੀਂ ਉੱਤਰਦਾ। ਹਜ਼ੂਰ ਕਹਿੰਦੇ ਨੇ ਗੁਰ ਤੁੱਠ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ। ਭਾਈ ਜਦੋਂ ਗੁਰੂ ਤਰੁੱਠ ਕੇ ਕਿਸੇ ਸਿੱਖ ਨੂੰ ਰੰਗ ਚਾੜਦਾ ਨਾ ਆਪਣੇ ਨਾਮ ਦਾ, ਮਹਾਰਾਜ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਉਹ ਰੰਗ ਨਹੀਂ ਉੱਤਰਦਾ। ਸਾਧ ਸੰਗਤ ਨੂਰੇ ਮਾਈ ਨੂੰ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਰਾਏ ਕੱਲੇ ਚੌਧਰੀ ਨੇ। ਰਾਏ ਕੱਲਾ ਚੌਧਰੀ ਆਖਣ ਲੱਗਾ, ਮਹਾਰਾਜ ਮੈਂ ਤੁਹਾਡੀ ਕੀ ਸੇਵਾ ਕਰ ਸਕਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਰਾਏ ਕੱਲਾ ਚੌਧਰੀ ਇਸ ਤਰ੍ਹਾਂ ਕਰ, ਮੈਂ ਇੱਕ ਮਿੰਟ ਵਿੱਚ ਆਪ ਨੂੰ ਚੇਤਾ ਕਰਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਰਾਏ ਕੱਲਾ ਚੌਧਰੀ ਇੱਕ ਵਿਸ਼ਵਾਸੀ ਬੰਦਾ ਸਰਹੰਦ ਵਿੱਚ ਭੇਜ। ਪਤਾ ਲੱਗਾ ਵੀ ਦੋਵੇਂ ਛੋਟੇ ਲਾਲ ਫਤਿਹ ਸਿੰਘ ਜੋਰਾਵਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ ਨੇ ਤੇ ਮਾਂ ਜੀ ਵੀ ਸ਼ਹੀਦ ਹੋ ਗਏ ਨੇ। ਵਿਸ਼ਵਾਸੀ ਬੰਦਾ ਕੱਲ ਨੂਰਾ ਮਾਈ ਗਿਆ, ਨੂਰੇ ਮਾਈ ਦੀ ਭੈਣ ਵਿਆਹੀ ਹੋਈ ਸੀ, ਰਾਏ ਕੱਲੇ ਚੌਧਰੀ ਦੀ ਸਰਹੰਦ ਵਿੱਚ ਭੂਆ ਵਿਆਹੀ ਹੋਈ ਸੀ। ਰਾਏ ਕੱਲੇ ਚੌਧਰੀ ਨੂੰ ਮਹਾਰਾਜ ਆਖਣ ਲੱਗੇ, ਨੂਰੇ ਨੂੰ ਆਖੀ ਤੇਰੇ ਖੇਤਾਂ ਵਿੱਚ ਹੀ ਆ ਜਾਏ। ਖੇਤਾਂ ਵਿੱਚ ਬੈਠੇ ਨੇ, ਫਸਲ ਵਿੱਚ ਬੈਠੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੇ ਰਾਏ ਕੱਲਾ ਚੌਧਰੀ। ਨੂਰਾ ਮਾਈ ਲੌਡੇ ਕੇ ਵੇਲੇ ਆਇਆ। ਰਾਏ ਕੱਲਾ ਚੌਧਰੀ ਆਖਣ ਲੱਗਾ, ਮਹਾਰਾਜ ਨੂਰਾ ਆ ਗਿਆ। ਜਦੋਂ ਨੂਰਾ ਆਇਆ ਘੋੜੀ ਖਲਿਆਰੀ ਉੱਬਾਂ ਮਾਰ ਕੇ ਰੋ ਉੱਠਿਆ। ਉੱਬਾਂ ਮਾਰ ਕੇ ਜਿੱਦਾਂ ਰੋ ਰਿਹਾ ਸੀ, ਨਾ ਪੁੱਛਣ ਦੀ ਲੋੜ ਸੀ ਨਾ ਦੱਸਣ ਦੀ ਲੋੜ ਸੀ। ਰਾਏ ਕੱਲਾ ਚੌਧਰੀ ਵੀ ਆਪੇ ਤੋਂ ਬਾਹਰ ਹੋ ਗਿਆ। ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਦੇ ਨੇਤਰ ਵੀ ਗਿੱਲੇ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਅਡੋਲ ਤੇ ਸ਼ਾਂਤ ਬੈਠੇ ਸਨ। ਨੂਰਾ ਮਾਈ ਘੋੜੀ ਤੋਂ ਉਤਰਿਆ, ਦੁਹੱਥੜਾ ਮਾਰ ਮਾਰ ਕੇ ਰੋ ਰੋ ਕੇ ਬੇਹਾਲ ਹੋ ਕੇ ਮਹਾਰਾਜ ਦੇ ਚਰਨਾਂ ਤੇ ਆਣ ਕੇ ਸਿਰ ਸੁੱਟ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚਿਆ, ਅੰਦਰ ਦੇਖਿਆ ਵੀ ਜੋ ਕੁਝ ਸਰਹੰਦ ਵਿੱਚੋਂ ਸੁਣ ਕੇ ਆਇਆ ਨਾ, ਇਹਦੀ ਛਾਤੀ ਪਾਟ ਗਈ ਹੈ। ਇਹਦੇ ਵੱਸ ਦੀ ਗੱਲ ਨਹੀਂ ਵੀ ਮੈਨੂੰ ਦੱਸੇ ਜੋ ਕੁਝ ਉੱਥੇ ਬੀਤਿਆ। ਫਿਰ ਸਮਰੱਥ ਗੁਰੂ ਸਿਰ ਹੱਥ ਧਰੇ, ਗੁਰੂ ਗੋਬਿੰਦ ਸਿੰਘ ਨੇ ਉਹਦੇ ਸਿਰ ਤੇ ਹੱਥ ਰੱਖਿਆ। ਮਹਾਰਾਜ ਉਹਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ, ਨੂਰਿਆ ਫਿਰ ਸਿਰ ਚੁੱਕ ਦੱਸ ਮੇਰੇ ਫਤਿਹ ਸਿੰਘ ਨਾਲ ਕੀ ਬੀਤੀ। ਨੂਰਿਆ ਸਿਰ ਚੁੱਕ ਦੱਸ ਮੇਰੇ ਜੋਰਾਵਾਰ ਸਿੰਘ ਨਾਲ ਕੀ ਬੀਤੀ। ਫਿਰ ਨੂਰੇ ਨੇ ਥੋੜਾ ਜਿਹਾ ਹੌਂਸਲਾ ਕੀਤਾ, ਰੋ ਕੇ ਆਖਣ ਲੱਗਾ, ਮਹਾਰਾਜ ਕੀ ਦੱਸਾਂ ਤੇਰੇ ਲਾਲਾ ਨਾਲ ਕੀ ਬੀਤੀ। ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ, ਜਿੰਨਾ ਪਲ ਵਿੱਚ ਬਣਾਈ ਦੀਵਾਰ ਫੁੱਟ 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 ਕੰਧ ਉੱਤੇ ਫੁੱਟ ਫੁੱਟ ਵਿੱਥ ਛੱਡ ਕੇ ਉੱਤੇ ਖੜੇ ਕੀਤੇ ਤੇਰੇ ਹੋਣ ਹਾਰ ਫੁੱਟ 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 ਲਹੂ ਵਗਦਾ ਫੁੱਟ ਫੁੱਟ ਜਿਸਮ ਵਿੱਚੋਂ ਪਾਤਸ਼ਾਹ ਪਹਿਲਾ ਫਤਵਾ ਇਹ ਸੁਣਾਇਆ ਤੇਰੇ ਲਾਲਾ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਜਾਏ। ਦੂਸਰਾ ਫਤਵਾ ਇਹ ਸੁਣਾਇਆ ਵੀ ਜੇ ਗਿੱਟਾ ਅੜਦਾ ਗਿੱਟਾ ਚਾੜ ਦਿੱਤਾ ਜਾਏ, ਗੋਟਾ ਅੜਦਾ ਗੋਡਾ ਚਾੜ ਦਿੱਤਾ ਜਾਏ। ਮਹਾਰਾਜ ਤੇਰੇ ਲਾਲਾ ਦੇ ਗਿੱਟੇ ਚਾੜ ਦਿੱਤੇ ਗਏ, ਪਾਤਸ਼ਾਹ ਤੇਰੇ ਲਾਲਾਂ ਦੀਆਂ ਕੂਹਣੀਆਂ ਛਾਂਗ ਦਿੱਤੀਆਂ, ਪਾਤਸ਼ਾਹ ਤੇਰੇ ਲਾਲਾਂ ਦੇ ਗੋਡੇ ਛਾਂਗ ਦਿੱਤੇ ਗਏ, ਪਾਤਸ਼ਾਹ ਤੇਰੇ ਲਾਲਾਂ ਦਾ ਖੂਨ ਵਗ ਵਗ ਕੇ ਇੱਟਾਂ ਦੇ ਵਿੱਚੋਂ ਦੀ ਵਿਰਲਾਂ ਚੋਂ ਦੀ ਬਾਹਰ ਆ ਰਿਹਾ ਸੀ। ਫੁੱਟ ਫੁੱਟ ਲਹੂ ਵਗਦਾ ਫੁੱਟ ਫੁੱਟ ਜਿਸਮ ਵਿੱਚੋਂ, ਵੇਖਣ ਹਾਰ ਰੋਂਦੇ ਨਰ ਨਾਰ ਫੁੱਟ 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 ਗਈ ਸਾਰੀ ਦੀ ਸਾਰੀ ਦੀਵਾਰ ਫੁੱਟ ਪਰ ਨਹੀਂ ਫੁੱਟੇ ਤੇਰੇ ਬਰਖਰਦਾਰ ਫੁੱਟ ਫੁੱਟ ਨਹੀਂ ਫੁੱਟੇ ਤੇਰੇ ਬਰਖਰਦਾਰ ਫੁੱਟ ਫੁੱਟ। ਨੂਰੇ ਨੇ ਆਖਿਆ, ਮਹਾਰਾਜ ਸਭ ਰੋਣ ਲੱਗ ਪਏ, ਮਹਾਰਾਜ ਤੇਰੇ ਲਾਲਾ ਨੇ ਅਥਰੂ ਨਹੀਂ ਵਹਾਇਆ, ਉਹਨਾਂ ਨੇ ਕਿਤੇ ਸੀ ਨਹੀਂ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਮਾਪਤੀ ਕਰਨ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੂਰਿਆ ਹੌਸਲਾ ਰੱਖ, ਨੂਰਿਆ ਆਪੇ ਤੋਂ ਬਾਹਰ ਨਾ ਹੋ। ਕਹਿੰਦਾ, ਮਹਾਰਾਜ ਜੀ ਇੱਕ ਗੱਲ ਮੇਰੇ ਬਾਰ ਬਾਰ ਮੂੰਹ ਤੇ ਆ ਰਹੀ ਹੈ, ਨਾ ਮੈਂ ਉਹਨੂੰ ਕਰ ਸਕਣ ਦੀ ਹਿੰਮਤ ਰੱਖਣਾ, ਨਾ ਮੈਂ ਅੰਦਰ ਦਬਾ ਕੇ ਰੱਖ। ਮਹਾਰਾਜ ਆਖਣ ਲੱਗੇ, ਕਹਿ ਜੋ ਕਹਿਣਾ ਚਾਹੁੰਦਾ। ਮਹਾਰਾਜ ਦੇ ਚਰਨ ਫੜ ਕੇ ਫੇਰ ਰੋ ਪਿਆ, ਕਹਿਣ ਲੱਗਾ, ਮਹਾਰਾਜ ਜੋਰਾਵਾਰ ਸਿੰਘ ਤੇ ਜਦੋਂ ਜਿਵਾ ਕੀਤੇ ਗਏ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਾਥੀਆਂ ਦੇ ਬੈਠੇ। ਮਹਾਰਾਜ ਜੋਰਾਵਾਰ ਸਿੰਘ ਦੇ ਦੱਸਦੇ ਨੇ ਛੇਤੀ ਪ੍ਰਾਣ ਛੱਡ ਗਿਆ। ਮਹਾਰਾਜ ਫਤਿਹ ਸਿੰਘ ਤੁਹਾਡਾ ਛੋਟਾ ਕਿੰਨਾ ਚਿਰ ਤੜਫਦਾ ਰਿਹਾ, ਮਹਾਰਾਜ ਕਿੰਨਾ ਚਿਰ ਤੜਫਦਾ ਰਿਹਾ, ਮਹਾਰਾਜ ਤੜਫ ਤੜਫ ਜਿੰਦ ਗਈ ਉਡਾਏ। ਅੱਲਾ ਜ਼ਾਰ ਖਾਨ ਜੋਗੀ ਜੀ ਕਹਿੰਦੇ ਨੇ, ਨੂਰੇ ਨੇ ਆਖਿਆ, ਮਹਾਰਾਜ ਫਤਿਹ ਸਿੰਘ ਬੜਾ ਚਿਰ ਤੜਫਦਾ ਰਿਹਾ, ਤੜਫ ਤੜਫ ਜਿੰਦ ਗਈ ਉਡਾਏ। ਮਹਾਰਾਜ ਉਹਨੇ ਪ੍ਰਾਣ ਆਪਣੇ ਛੱਡ ਦਿੱਤੇ। ਧੰਨ ਗੁਰੂ ਅਮਰਦਾਸ ਮਹਾਰਾਜ, ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਹੇ ਭਾਈ ਜਿਨ੍ਹਾਂ ਨੂੰ ਮੇਰਾ ਰੰਗ ਚਾੜਦੇ ਉਹ ਮੇਰਾ ਮਾਲਕ, ਜਿਨ੍ਹਾਂ ਤੇ ਗੁਰੂ ਰੰਗ ਚਾੜਦੇ ਉਹ ਫਿਰ ਰੰਗ ਮਜੀਠ ਦਾ ਹੁੰਦਾ, ਉਹ ਕਦੇ ਨੀ ਉਤਰਦਾ।
ਗੁਰਮੁਖ ਬ੍ਰਹਮ ਵਿਚਾਰ,
ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨੇ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰਦੇ ਨੇ।
ਨਾਨਕ ਪ੍ਰੇਮ ਮਹਾਰਸੀ ਸਭ ਬੁਰੇ ਆਈਆਂ ਛਾਰ,
ਜਿਹੜੀ ਜੀਵ ਇਸਤਰੀ ਉਹਦਾ ਪ੍ਰੇਮ ਰਸ ਚੱਖ ਲੈਂਦੀ ਉਹਦੀ ਸਾਰੀਆਂ ਬੁਰਾਈਆਂ ਸੜ ਕੇ ਸਵਾਹ ਹੋ ਜਾਂਦੀਆਂ ਨੇ।
ਪੌੜੀ ਇਹੋ ਜਗ ਆਪ ਉਪਾਏਓਨ ਕਰ ਚੋਜ ਵਿਧਾਨ,
ਮਹਾਰਾਜ ਕਹਿੰਦੇ ਨੇ ਮੇਰੇ ਰੱਬ ਜੀ ਨੇ ਕਈ ਤਰ੍ਹਾਂ ਦੇ ਕੌਤੁਕ ਕਰਕੇ ਸੰਸਾਰ ਸਾਜਿਆ ਹੈ।
ਪੰਚ ਧਾਤ ਵਿੱਚ ਪਾਈ ਓਨ ਮੋਹ ਝੂਠ ਗੁਮਾਨ,
ਇਸ ਨੂੰ ਜਦੋਂ ਜੀਵ ਨੂੰ ਬਣਾਇਆ ਉਹਨੇ ਪੰਜ ਤੱਤ ਇਹਦੇ ਵਿੱਚ ਪਾ ਦੇ, ਤੋ ਉਹਨਾਂ ਪੰਜਾਂ ਤੱਤਾਂ ਵਿੱਚ ਹੀ ਜਿਹੜੇ ਨੇ ਝੂਠ ਮੋਹ ਸਾਰੇ ਪੈਦਾ ਹੁੰਦੇ ਨੇ।
ਪਾਵੈ ਜਾਏ ਭਵਾਈ ਐ ਮਨਮੁਖ ਅਗਿਆਨ,
ਮਹਾਰਾਜ ਕਹਿੰਦੇ ਜਿਹੜਾ ਮਨਮੁਖ ਬੰਦਾ ਉਹ ਸੰਸਾਰ ਤੋਂ ਤੁਰ ਜਾਂਦਾ ਆ ਜਾਂਦਾ, ਤੁਰ ਜਾਂਦਾ ਆ ਜਾਂਦਾ, ਸੰਸਾਰ ਦੀ ਰੌਣਕ ਬਣੀ ਰਹਿੰਦੀ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਰੋਣਾ ਤੇ ਉਹਨੂੰ ਰੋਵੋ, ਸੰਤਾਂ ਨੂੰ ਨਾ ਰੋਵੋ, ਪ੍ਰਭੂ ਦਾ ਪਿਆਰਾ ਤੁਰ ਜਾਏ ਨਾ ਰੋਵੋ। ਕਬੀਰ ਸੰਤ ਮਰੇ ਕਿਆ ਰੋਈਐ ਜੋ ਆਪਣੇ ਗਿਰੇ ਜਾਏ, ਰੋਵੋ ਸਾਕਤ ਬਹੁ ਪੜੇ ਜੋ ਹਟ ਹੈ ਹਾਟ ਬਕਾਏ, ਉਹ ਸਾਕਤ ਨੂੰ ਰੋਵੋ ਜਿਹੜਾ ਹੱਟੀਆਂ ਹੱਟੀਆਂ ਦੇ ਵਿਕਦਾ ਫਿਰਦਾ। ਜੇ ਕੋਈ ਗੁਰੂ ਕਾ ਸਿੱਖ ਨਾਮ ਰਸੀਆ ਅਕਾਲ ਚਲਾਣਾ ਕਰ ਜੇ, ਰੋਵੋ ਨਾ, ਉਹਨੂੰ ਰੋਵੋ ਜਿਹੜਾ ਕਬਰਾਂ ਤੇ ਰੋਲਦਾ ਫਿਰਦਾ, ਜਿਹੜਾ ਮੜੀਆਂ ਮਸਾਨਾਂ ਚ ਮੱਥੇ ਟੇਕਦਾ ਫਿਰਦਾ, ਜਿਹੜਾ ਹੱਟੀ ਹੱਟੀ ਦੇ ਵਿਕਦਾ ਫਿਰਦਾ। ਮਹਾਰਾਜ ਕਹਿੰਦੇ ਨੇ ਮਨਮੁਖ ਸੰਸਾਰ ਤੋਂ ਤੁਰ ਜਾਂਦਾ ਆ ਜਾਂਦਾ ਹੈ।
ਇੱਕ ਨਾ ਆਪ ਬੁਝਾਏ ਓਨ ਗੁਰਮੁਖ ਹਰ ਗਿਆਨ,
ਮਹਾਰਾਜ ਕਈਆਂ ਨੂੰ ਮੇਰਾ ਮਾਲਕ ਕਿਰਪਾ ਕਰਕੇ ਸਮਝ ਬਖਸ਼ਿਸ਼ ਕਰ ਦਿੰਦਾ, ਉਹ ਫਿਰ ਗੁਰਮੁਖ ਬਣਦਾ, ਉਹਦੇ ਗਿਆਨ ਦੇ ਵਿਚਾਰ ਬਖਸ਼ਿਸ਼ ਕਰਦਾ ਹੈ।
ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਦਾਨ,
ਮੇਰਾ ਗੁਰੂ ਕਿਰਪਾ ਕਰਕੇ ਉਹਨੂੰ ਭਗਤੀ ਦਾ ਖਜ਼ਾਨਾ ਬਖਸ਼ਦਾ, ਨਾਮ ਦਾ ਖਜ਼ਾਨਾ ਬਖਸ਼ਦਾ ਹੈ। ਪੁਲ ਚੁੱਕ ਦੀ ਖਿਮਾ ਤਨ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਟਾਂ ਕੋਟ ਸ਼ੁਕਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਹਰਿਮੰਦਰ ਸਾਹਿਬ ਉਹਨਾਂ ਦਾ ਧੰਨਵਾਦ, ਪ੍ਰਧਾਨ ਜੀ ਹੋਰਾਂ ਦਾ, ਭਾਈ ਗੁਰਸੇਵ ਸਿੰਘ ਹੋਰਾਂ ਬੜੇ ਪਿਆਰ ਨਾਲ ਪਾਠ ਕੀਤਾ, ਇਹਨਾਂ ਦਾ ਵੀ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ। ਆਓ ਆਖਰੀ ਪੰਕਤੀ ਸੁਣ ਕੇ ਫਿਰ ਸਮਾਪਤੀ ਕਰੀਏ।
ਇੱਕ ਨਾ ਆਪ ਬੁਝਾਏ ਗੁਰਮੁਖ ਹਰ ਗਿਆਨ, ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।